ਸਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਾਤਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਸੰਧਿਆ ਵੇਲੇ ਦੇ ਇਸ ਦੀਵਾਨ ਅੰਦਰ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਖੁਰਾਂ ਪਾਸੋਂ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਦਾ ਸਦਕਾ ਜੋ ਅਰਦਾਸ ਰੋਜ਼ਾਨਾ ਗੁਰੂ ਕੇ ਚਰਨਾਂ ਵਿੱਚ ਸਿੱਖ ਕਰਦੇ ਨੇ, ਉਸ ਅਰਦਾਸ ਨੂੰ ਅਸੀਂ ਆਧਾਰ ਬਣਾ ਕੇ ਵਿਚਾਰ ਕਰ ਰਹੇ ਹਾਂ। ਕੱਲ ਸਤਿਗੁਰੂ ਜੀ ਦੀ ਕਿਰਪਾ ਨਾਲ ਧਰਮ ਕਾ ਜੈਕਾਰ ਉਸ ਸੰਬੰਧੀ ਵਿਚਾਰ ਕੀਤੀ ਸੀ। ਇੱਕ ਅਰਜ਼ ਆਪ ਜੀ ਦੇ ਸਮਕਸ਼ ਕਰ ਦੇਵਾਂ ਕਿ ਅਰਦਾਸ ਵਿੱਚ ਪਰਤ ਪਰਤ ਕੇ ਅਰਦਾਸੀਆ ਗੁਰਸਿੱਖ ਸੰਗਤ ਦੇ ਧਿਆਨ ਨੂੰ ਇੱਕ ਕੇਂਦਰ ਤੇ ਇਕਾਗਰ ਕਰਦਾ ਹੈ। 6 ਵਾਰੀ ਗੁਰੂ ਕਾ ਸਿੱਖ ਪਿਆਰ ਨਾਲ ਸਾਨੂੰ ਬੁਲਾ ਕੇ ਕਹਿੰਦਾ ਹੈ ਕਿ ਜੋ ਕੁਛ ਮੈਂ ਬੋਲ ਰਿਹਾ ਵਾਂ ਤੁਸੀਂ ਇਸ ਗੱਲ ਦਾ ਧਿਆਨ ਧਰ ਕੇ ਬੋਲੋ ਤੇ 6 ਵਾਰੀ ਅਸੀਂ ਬੋਲਨੇ ਆ। ਉਹ ਅਰਜ਼ ਆਪ ਜੀ ਦੇ ਸਮਕਸ਼ ਕਰਨੀ ਹੈ। ਪਹਿਲਾਂ ਤਾਂ ਅਸੀਂ ਜਦੋਂ 10 ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਆ ਤੇ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਨੇ ਆ ਤੇ ਉਥੇ ਸ਼ਬਦ ਇੱਕੇ ਹੈ। ਅਸਲ ਵਿਚ ਦੁਨੀਆਂ ਵਿਚ ਕੋਈ ਵੀ ਐਸਾ ਧਰਮ ਐਸਾ ਸਿਧਾਂਤ ਨਹੀਂ ਜਿਹੜਾ ਤਕਰੀਬਨ 5 ਮਿੰਟ ਦੇ ਵਿਚ 3 ਮਿੰਟ ਦੇ ਵਿਚ ਆਪਣੇ ਇਤਿਹਾਸ ਦੀ ਆਪਣੀ ਫਿਲੋਸਫੀ ਦੀ ਆਪਣੇ ਸਿਧਾਂਤ ਦੀ ਆਪਣੇ ਪਰਮੇਸ਼ਵਰ ਦੇ ਦਰ ਤੋਂ ਮੰਗੀਆਂ ਹੋਈਆਂ ਦਾਤਾਂ ਦੀ ਗੱਲ ਕਰ ਜਾਵੇ। ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਇਹ ਕੀਤੀ ਜਾਂਦੀ ਅਰਦਾਸ ਹੈ ਕਿ ਕੁਛ ਮਿੰਟਾਂ ਵਿਚ ਹੀ ਪੂਰਾ ਇਤਿਹਾਸ ਫਲਸਫਾ ਸਭ ਕੁਝ ਬਿਆਨ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਏਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ ਇਹਦੀ ਸੰਪੂਰਨਤਾ ਵੀ ਵਾਹਿਗੁਰੂ ਜੀ ਕੀ ਫਤਿਹ ਤੇ ਹੁੰਦੀ ਹੈ। ਜਦੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਦਾ ਧਿਆਨ ਧਰਨੇ ਆ ਤੇ ਉਸ ਵੇਲੇ ਗੁਰੂ ਕਾ ਅਰਦਾਸੀਆ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦਿਆ ਜੇ 6 ਵਾਰੀ ਉਹ ਸਾਨੂੰ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਨੇ ਧਿਆਨ ਧਰ ਕੇ ਬੋਲੋ। ਇਹਦਾ ਭਾਵ ਇਹ ਵੇ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਉਹਨਾਂ ਦੀ ਦਿੱਤੀ ਕੋਈ ਦਾਤ ਨੂੰ ਧਿਆਨ ਵਿੱਚ ਰੱਖ ਕੇ ਤੂੰ ਵਾਹਿਗੁਰੂ ਬੋਲਣਾ ਹੈ। ਉਸ ਤੋਂ ਬਾਅਦ ਦੂਜੀ ਵਾਰ ਉਹ ਸ਼ਬਦ ਵਰਦੇ ਨੇ, ਜਦੋਂ ਅਸੀਂ ਪੜ੍ਹਨੇ ਆ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਅੱਗੇ ਸ਼ਹੀਦਾਂ ਨੂੰ ਯਾਦ ਕਰਨੇ ਤੇ ਅਖੀਰ ਤੇ ਕਹਿੰਦੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਰੀ। ਇਹ ਤੀਜੀ ਵਾਰ ਕਹਿੰਦੇ। ਚੌਥੀ ਵਾਰ ਅਸੀਂ ਸ਼ਬਦ ਵਰਤਨੇ ਆ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਮੈਂ ਪਿੱਛੇ ਉੱਥੇ ਬੇਨਤੀ ਕੀਤੀ ਸੀ, ਜਿੱਦਣ ਸ਼ਬਦ ਆਇਆ ਸੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਬੇਨਤੀ ਹੈ ਇਹ ਕੇਵਲ ਅਰਦਾਸ ਜਾਂ ਸਿੱਖ ਹੈ, ਅਸੀਂ ਨਾਲ ਨਹੀਂ ਬੋਲਣਾ, ਕਿਉਂਕਿ ਇਥੋਂ ਤਾਂ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਵਿੱਚ ਆਈ ਹੋਈ ਮੰਗ ਸ਼ੁਰੂ ਹੁੰਦੀ ਹੈ। ਦੇਖੋ ਇਹ ਅਰਦਾਸੀਏ ਨੇ ਕਹਿਣਾ। ਜਦੋਂ ਅਸੀਂ ਇਹ ਪਵਿੱਤਰ ਪਹਿਰੇ ਨੂੰ ਪੜਿਆ ਹੈ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਜਿੱਥੇ ਉਹ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਉੱਥੇ ਅਸੀਂ ਬੋਲਣਾ ਹੈ ਵਾਹਿਗੁਰੂ, ਜਿੱਥੇ ਉਹ ਨਹੀਂ ਕਹਿੰਦੇ ਉੱਥੇ ਆਪਣੀ ਮਰਜ਼ੀ ਨਾਲ ਨਾ ਬੋਲੀਏ, ਬੋਲੋ ਜੀ ਵਾਹਿਗੁਰੂ। ਇੱਥੇ ਪੰਜਵੀਂ ਰਮਾਰ ਹੁੰਦਾ। ਕੱਲ ਜਦੋਂ ਅਸੀਂ ਸੰਪੂਰਨਤਾ ਕੀਤੀ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾ, ਅਸਾਂ ਸਭ ਕੁਝ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਮੰਗਿਆ। ਅਖੀਰ ਤੇ ਸਿੱਖ ਮੰਗਦਾ ਹੈ ਕਿ ਧਰਮ ਕਾ ਜੈਕਾਰ, ਕਿ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦਾ ਬੋਲ ਬਾਲਾ ਹੋਵੇ। ਤੇ ਕੱਲ ਅਸੀਂ ਇਹਨੂੰ ਵਿਸਤਾਰ ਨਾਲ ਵਾਚਿਆ ਸੀ, ਜੇ ਧਰਮ ਕਾ ਜੈਕਾਰ ਹੋਵੇ ਤੇ ਮੇਰੇ ਵਾਹਿਗੁਰੂ ਮੇਹਰ ਕਰੀ ਉਦੋਂ ਵੀ ਤੇਰੀ ਯਾਦ ਆਵੇ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਇਥੋਂ ਤੱਕ ਸੰਗਤ ਵਾਹਿਗੁਰੂ ਬੋਲਦੀ ਏ ਗੁਰੂ ਕੇ ਸਿੱਖੋ। ਇਸ ਤੋਂ ਅੱਗੇ ਫਿਰ ਇੱਕ ਦਾਤ ਹੋਰ ਮੰਗੀ ਜਾਂਦੀ ਏ, ਤੇ ਜਿਹੜੀ ਅਤ ਜ਼ਰੂਰੀ ਹੈ ਸਿੱਖਾਂ ਨੂੰ ਇਹ ਧਾਰਨ ਕਰਨੀ। ਉਹਦੇ ਵਿੱਚ ਸ਼ਬਦ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਅਰਦਾਸ ਵੀ ਸ਼ਬਦ ਨੇ, ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹ ਕੱਲ ਨੂੰ ਵੀ ਵਿਸਤਾਰ ਕਰਾਂਗੇ। ਅੱਜ ਦਰਬਾਰ ਸਾਹਿਬ ਜਦੋਂ ਅਰਦਾਸ ਹੁੰਦੀ ਏ ਤੇ ਸ਼ਬਦ ਪੜੇ ਜਾਂਦੇ ਨੇ, ਅਰਦਾਸੀਏ ਪੜ੍ਹਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਕੱਲ ਨੂੰ ਅਸੀਂ ਅਰਜ਼ ਕਰਨੀ ਕਿ ਪਤ ਦਾ ਰਾਖਾ, ਮਤ ਦਾ ਰਾਖਾ ਵਾਹਿਗੁਰੂ। ਅੱਜ ਅਸੀਂ ਸ਼ੁਰੂ ਕਰਨਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੀਵਾਂ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਵਾਚਨਾ ਹੈ ਤੇ ਅਸਲ ਵਿੱਚ ਸੱਚ ਜਾਣੋ। ਜੇ ਕਿਤੇ ਮਾਲਕ ਇਹ ਸਿੱਖਾਂ ਨੂੰ ਦਾਤ ਦੇ ਦੇਣਾ, ਇਹਨਾਂ ਵਰਗਾ ਕੀਮਤੀ ਹੀਰੇ ਕੋਈ ਨਹੀਂ। ਮਨ ਨੀਵਾਂ ਹੋ ਜਾਏ ਤੇ ਮਤ ਉੱਚੀ ਹੋਵੇ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਮਤ ਨੀਵੀਂ ਹੋ ਗਈ ਏ, ਮਨ ਉੱਚੇ ਹੋ ਗਏ ਨੇ, ਮਨ ਹੰਕਾਰੀ ਹੋ ਗਏ ਨੇ, ਮਤ ਮਲੀਨ ਹੋ ਗਈ ਹੈ। ਆਓ ਕਰੋ ਕਿਰਪਾਲਤਾ, ਸ਼ਬਦ ਦੀ ਰੋਸ਼ਨੀ ਵਿੱਚ ਇਹਦੀ ਵਿਚਾਰ ਕਰੀਏ। ਆਪ ਸਮੂਹ ਸੰਗਤ ਅਸੀਸ ਬਖਸ਼ੋ, ਮੇਰਾ ਗੁਰੂ ਰਾਮਦਾਸ ਕਿਰਪਾਲੂ ਮੇਰ ਕਰੇ, ਆਪ ਵਿੱਚ ਵਰਤੇ ਇਕਾਗਰਤਾ ਦੀ ਦਾਤ ਬਖਸ਼ ਕੇ ਵਿਚਾਰ ਕਰਾ ਲਵੇ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਕਈ ਵਾਰੀ ਅਸੀਂ ਇਹ ਸ਼ਬਦ ਪੁੱਛਨੇ ਆ ਕਿ ਅਸਲ ਵਿੱਚ ਮਨ ਹੈ ਕੀ, ਮਨ ਦਾ ਅਰਥ ਕੀ ਹੈ। ਹਰ ਇੱਕ ਸੱਜਣ ਨੇ ਆਪਣੇ ਆਪਣੇ ਢੰਗ ਨਾਲ ਫਿਰ ਇਹਦੇ ਅਰਥ ਕੀਤੇ ਨੇ। ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ ਕਿ ਉਹ ਬਿਰਤੀ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ, ਤੇ ਮਤ ਕੀ ਚੀਜ਼ ਹੈ। ਮਨ ਨੀਵਾਂ ਤੇ ਮਤ ਉੱਚੀ, ਮਨ ਦੇ ਅਰਥ ਕਰਦੇ ਨੇ ਜਿਹਦੇ ਵਿੱਚ ਸੰਕਲਪ ਵਿਕਲਪ ਪੈਦਾ ਹੋਣ, ਕੁਛ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ, ਕੁਛ ਵੇਖਣ ਦੀ, ਕੁਝ ਸੁਣਨ ਦੀ, ਕੁਝ ਖਾਣ ਦੀ, ਕੁਝ ਪੀਣ ਦੀ, ਕੁਝ ਕਹਿਣ ਦੀ ਇੱਛਾ ਪ੍ਰਗਟ ਹੋਵੇ, ਕੁਝ ਭੋਗਣ ਦੀ ਇੱਛਾ ਪ੍ਰਗਟ ਹੋਵੇ, ਉਹਨੂੰ ਕਿਹਾ ਜਾਂਦਾ ਹੈ ਮਨ। ਤੇ ਮਤ ਦਾ ਅਰਥ ਹੈ ਕਿ ਜਿਹੜੀ ਵਿਚਾਰ ਜਿਹੜੇ ਫੁਰਨੇ ਮਨ ਵਿੱਚ ਪੈਦਾ ਹੋਏ ਨੇ ਉਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਆਪਣੇ ਸਰੀਰ ਵਿੱਚ ਜਾਂ ਪ੍ਰੈਕਟੀਕਲ ਤੌਰ ਤੇ ਲਾਗੂ ਕਰ ਦੇਣਾ। ਮਤ ਜਾਂ ਬੁੱਧੀ ਸ਼ਬਦ ਬੜੇ ਨੇੜੇ ਦੇ ਨੇ ਕਿ ਉਹ ਬਿਰਤੀ ਜਿਹੜੀ ਮਨ ਦੇ ਪੈਦਾ ਕੀਤੇ ਹੋਏ ਫੁਰਨਿਆਂ ਨੂੰ ਵਿਚਾਰ ਦੀ ਹੈ ਕਿ ਇਹ ਚੰਗਾ ਕਹਿ ਰਿਹਾ ਜਾਂ ਮੰਦਾ ਕਹਿ ਰਿਹਾ। ਬੜੇ ਸੋਹਣੇ ਅਰਥ ਕੀਤੇ ਨੇ ਭਾਈ ਵੀਰ ਸਿੰਘ ਹੋਣਾ ਨੇ, ਉਹਨਾਂ ਦੇ ਵੈਸੇ ਨਾਨਾ ਜੀ ਗਿਆਨੀ ਖਜ਼ਾਰਾ ਸਿੰਘ, ਉਹਨਾਂ ਨੇ ਮੁੱਦਤ ਪਹਿਲਾਂ ਲਿਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਸ਼, ਪਰ ਸਮੇਂ ਦੀ ਗਰਦਿਸ਼ ਨਾਲ ਉਹ ਗ੍ਰੰਥ ਜਾਂਦਾ ਰਿਹਾ। ਭਾਈ ਵੀਰ ਸਿੰਘ ਉਹਨਾਂ ਨੇ ਪਰਤ ਕੇ ਫਿਰ ਉਸ ਨੂੰ ਐਡਿਟ ਕੀਤਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮਨ ਦੀ ਪਰਿਭਾਸ਼ਾ ਦੱਸੀ ਏ ਤੇ ਬਹੁਤ ਹੋਰ ਤਰੀਕੇ ਨਾਲ, ਦੇਖੋ ਹੋ ਸਕਦਾ ਅਖਰੀ ਅਰਥ ਮੈਂ ਪਹਿਲਾਂ ਅਰਜ਼ ਕਰ ਰਿਹਾ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਖੁੱਲ ਕੇ ਵਿਆਖਿਆ ਕੀਤੀ ਮਨ ਦੀ, ਉਹਨਾਂ ਨੇ ਅਰਥ ਕੀਤੇ ਨੇ ਕਿ ਮਨ ਦਾ ਅਰਥ ਹੈ ਆਤਮਾ ਔਰ ਇੰਦਰੇ। ਆਤਮਾ ਕਿਸੇ ਨੇ ਤੱਕੀ ਨਹੀਂ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ ਜਿਹੜੀ ਚੇਤਨ ਸਤਾ ਹੈ। ਫਿਰ ਮੇਰੀ ਬੇਨਤੀ ਸੁਣਿਓ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ ਇਹਨਾਂ ਦੇ ਦਰਮਿਆਨ ਜੋ ਚੇਤਨ ਸਤਾ ਹੈ ਉਸ ਨੂੰ ਮਨ ਕਿਹਾ ਜਾਂਦਾ ਹੈ, ਉਸ ਨੂੰ ਮਨ ਕਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਉਹ ਕਹਿਣ ਲੱਗੇ ਹਕੀਕਤ ਵਿੱਚ ਸਾਰੀ ਖੇਡ ਹੀ ਮਨ ਦੀ ਹੈ। ਫਿਰ ਇੱਥੇ ਕਿਉਂ ਕਿਹਾ ਗਿਆ ਕਿ ਮਨ ਨੀਵਾਂ ਰੱਖੀ ਤੇ ਮਾਲਕਾ ਸਿੱਖਾਂ ਦੀ ਮਤ ਉੱਚੀ ਕਰੀ? ਮੈਂ ਬੇਨਤੀ ਕਰ ਲੱਗਾ ਵਾ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਕੁਛ ਕਰਨ ਦੇ, ਤੇ ਜੇ ਮਤ ਹੋਏ ਮਲੀਨ ਤੇ ਫਿਰ ਉਹ ਮਨ ਮਤ ਹੋ ਜਾਂਦੀ ਹੈ, ਤੇ ਜੇ ਕਿਤੇ ਉਸ ਮਨ ਦੇ ਅੰਦਰ ਮਤ ਵਿੱਚ ਨਿਰਮਲਤਾਈ ਹੋਵੇ, ਉਸ ਬੁੱਧੀ ਤੇ ਗੁਰੂ ਬੈਠਾ ਹੋਵੇ ਤੇ ਹਕੀਕਤ ਵਿੱਚ ਗੁਰੂ ਕੇ ਸਿੱਖੋ, ਉਹ ਮਨ ਮਤ ਨਹੀਂ ਕਰਦਾ, ਫਿਰ ਉਹ ਮਨ ਗੁਰਮਤ ਨੂੰ ਅਪਣਾਉਂਦਾ ਹੈ। ਫਿਰ ਮੈਂ ਬੇਨਤੀ ਕਰਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ, ਇਹ ਮਤ ਕੋਲ ਭੇਜਦਾ ਹੈ। ਮਤ ਕੀ ਕਰਦੀ ਏ? ਇਹਨਾਂ ਫੁਰਨਿਆਂ ਨੂੰ ਦੇਖਦੀ ਏ, ਚੰਗੇ ਨੇ ਚਾਹੇ ਮੰਦੇ ਨੇ, ਹਰ ਫੁਰਨਾ ਮਨ ਦਾ ਉੱਠਿਆ ਹੋਇਆ ਮਤ ਕੋਲ ਜਾਂਦਾ ਹੈ। ਜੇ ਤਾਂ ਮਤ ਹੋਵੇ ਵਿਕਾਰਾਂ ਦੇ ਅਧੀਨ, ਜੇ ਬੁੱਧੀ ਹੋਵੇ ਮਲੀਨ, ਜੇ ਮਤ ਹੋਵੇ ਪਲੀਤ, ਫਿਰ ਉਹ ਜੋ ਕੁਛ ਮਨ ਕਹਿੰਦਾ ਪਿੱਛ ਲੱਗ ਬਣ ਕੇ ਉਸ ਦੀ ਗੱਲ ਮੰਨੀ ਜਾਂਦੀ ਏ। ਤੇ ਜੇ ਉਸ ਮਤ ਦੇ ਉੱਤੇ ਗੁਰੂ ਕਾ ਸ਼ਬਦ ਟਿਕਿਆ ਹੋਵੇ, ਜੇ ਉਸ ਮਤ ਦੇ ਉੱਤੇ ਗੁਰੂ ਬੈਠਾ ਹੋਵੇ ਤੇ ਗੁਰੂ ਕੇ ਸਿੱਖੋ, ਭੁੱਲਿਓ ਕਦੀ ਨਾ, ਮਨ ਫੁਰਨੇ ਬੜੇ ਗੰਦੇ ਪੈਦਾ ਕਰੇਗਾ ਤੇ ਮਤ ਤੇ ਬੈਠਾ ਗੁਰੂ ਕਹੇਗਾ ਤੂੰ ਰੋਜ਼ ਬਾਣੀ ਵਿੱਚ ਇਹ ਪੜ੍ਹਨਾ ਕਮਲਿਆ, ਤੂੰ ਸੋਚਣਾ ਕੀ ਪਿਆ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਮਨ ਨੀਵਾਂ ਹੋਵੇ ਮਤ ਉੱਚੀ ਹੋਵੇ, ਕਿਉਂਕਿ ਉੱਚੀ ਮਤ ਜਿਹੜੀ ਹੈ ਉਹਦਾ ਭਾਵ ਇਹ ਵੇ ਜਿਹਦੀ ਸੁਰਤ ਉੱਚੀ, ਜਿਹਦੇ ਖਿਆਲ ਉੱਚੇ, ਜਿਹਦੇ ਉੱਤੇ ਗੁਰੂ ਬੈਠਾ ਹੈ। ਮੈਂ ਬੇਨਤੀ ਕਰਾਂ, ਦੇਖੋ ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹਜ਼ੂਰ ਨੇ ਬਚਨ ਕਿਹਾ, ਇਹ ਸ਼ਬਦ ਨੂੰ ਪੜ੍ਹਦਿਆਂ ਹੋਰ ਵੀ ਕਲੀਅਰ ਹੋ ਜਾਏਗਾ। ਆਉਣਾ ਮੈਂ ਸਿਰ ਮਨ ਦੇ ਵਿਸ਼ੇ ਤੇ ਵੇ। ਅੱਜ ਇੱਕ ਗੌੜੀ ਰਾਗ ਵੀ ਸ਼ਬਦ ਹੁੰਦਾ ਹੈ, ਇਸ ਸ਼ਬਦ ਦਾ ਸਰਲੇਖ ਹੈ ਕਿ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਮੈਂ ਸ਼ਬਦ ਜਿਹੜਾ ਅਰਜ਼ ਕਰਨ ਲੱਗਾ ਇਹ ਮਨ ਤੇ ਮਤ ਦੀ ਵਿਆਖਿਆ ਬੜੀ ਸੋਹਣੀ ਕਰੇਗਾ। ਸ਼ਬਦ ਹੈ ਗੌੜੀ ਕਬੀਰ ਜੀ ਕੀ, ਇਹਦੇ ਅਰਥ ਬੜੇ ਸਪਸ਼ਟ ਨੇ। ਆਪਾਂ ਕਹਾਂਗੇ ਦਾ ਭਾਵ ਹੈ ਕਿ ਜਿਹੜਾ ਸ਼ਬਦ ਅੱਗੇ ਆਉਂਦਾ ਪਿਆ ਇਹ ਗੌੜੀ ਰਾਗ ਵਿੱਚ ਕਬੀਰ ਜੀ ਦਾ ਹੈ, ਤੇ ਨਾਲ ਦਾਤਾ ਜੀ ਨੇ ਲਿਖਿਆ ਨਾਲ ਰਲਾਏ ਲਖਿਆ ਮਹੱਲਾ ਪੰਜਵਾਂ। ਹੁਣ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਸ਼ਬਦ ਉੱਤੇ ਕਿਉਂ ਲਿਖ ਦਿੱਤਾ ਕਿ ਗੌੜੀ ਕਬੀਰ ਜੀ ਦੀ ਹੈ ਤੇ ਨਾਲ ਸ਼ਬਦ ਰਲਾਏ ਲਿਖਿਆ ਮਹੱਲਾ ਪੰਜਵਾਂ, ਕਿ ਮਹੱਲੇ ਪੰਜਵੇਂ ਦਾ ਗੁਰੂ ਅਰਜੁਨ ਦੇਵ ਦਾ ਸ਼ਬਦ ਨਾਲ ਰਲਾ ਕੇ ਲਿਖਿਆ? ਆਪ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰਿਓ ਇਸ ਸ਼ਬਦ ਦੇ। ਇਸ ਸ਼ਬਦ ਦੇ ਚਾਰ ਪਦੇ ਨੇ, ਧਿਆਨ ਦਿਓ, ਜਿਹੜੇ ਤਿੰਨ ਪਦੇ ਖਤਮ ਹੁੰਦੇ ਨੇ ਨਾ ਉਥੇ ਗੁਰੂ ਕੇ ਸਿੱਖੋ ਕਬੀਰ ਜੀ ਦੇ ਨੇ, ਅਖੀਰਲਾ ਜਿਹੜਾ ਪਦਾ ਹੁੰਦਾ ਹੈ ਉਥੇ ਲਿਖਿਆ ਚਾਰ, ਗਿਣਤੀ ਪਾਈ ਹੈ ਚਾਰ, ਚਾਰ ਪਾ ਕੇ ਅੱਗੇ ਲਿਖਿਆ ਇੱਕ। ਕਦੀ ਸੋਚੋ ਖਾਂ ਕਿ ਹਾਲਾਂਕਿ ਪਦੇ ਤਾਂ ਪਹਿਲਾਂ ਉੱਪਰ ਤਿੰਨ ਜਾ ਚੁੱਕੇ ਨੇ, ਵੈਸੇ ਤਾਂ ਗੁਰੂ ਸਾਹਿਬ ਦੇ ਵਿੱਚੋਂ ਸ਼ਬਦ ਦੇ ਦਰਸ਼ਨ ਕਰਕੇ, ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਦੀ ਗਿਣਤੀ ਦਾ ਸਵਾਦ ਵੀ ਕੁਝ ਵੱਖਰਾ ਜਿਹਾ ਹੈ। ਐਵੇਂ ਹਾਰੀ ਸਾਰੀ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਪਾ ਦਿੰਦੇ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਕਿ ਜਿਤਨੇ ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਦੀ ਬਾਹਰ ਜਿਤਨੀ ਬਾਣੀ ਮਿਲਦੀ ਏ, ਲੋਕਾਂ ਨੇ ਰੋਲ ਕੇ ਰੱਖ ਦਿੱਤੇ ਨੇ ਉਹਨਾਂ ਦੇ ਸ਼ਬਦ, ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿਚ ਨੇ ਉਹਨਾਂ ਨੂੰ ਅਥੈਂਟਿਕ ਮੰਨਿਆ ਜਾਂਦਾ, ਇਹਨਾਂ ਵਿਚ ਰੰਚਕ ਮਾਤਰ ਵੀ ਮਿਲਾਵਟ ਨਹੀਂ। ਉੱਥੇ ਅੰਕਾਂ ਦੀ ਗਿਣਤੀ ਬੜੇ ਕਮਾਲ ਦੀ, ਬੇਨਤੀ ਕਰਨ ਲੱਗਾ ਇਸ ਸ਼ਬਦ ਨੂੰ ਕੀਤਾ ਸੰਪੂਰਨ, ਤੇ ਅਖੀਰ ਤੇ ਤਿੰਨ ਪਦੇ ਕਬੀਰ ਜੀ ਦੇ ਨੇ, ਚੌਥਾ ਪਦਾ ਸੰਪੂਰਨ ਹੋਇਆ ਤੇ ਨਾਲ ਲਿਖ ਦਿੱਤਾ ਫਿਰ ਇੱਕ। ਇਹਦਾ ਭਾਵ ਇਹ ਵੇ ਕਿ ਸ਼ਬਦ ਇਹ ਚੌ ਪਦਿਆਂ ਦਾ ਹੈ, ਪਰ ਜਿਹੜੀ ਅਖੀਰ ਵਾਲਾ ਇੱਕ ਪਦਾ ਹੈ ਨਾ, ਇਹ ਨਾਰ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਅਸਲ ਵਿਚ ਧੰਨ ਗੁਰੂ ਅਰਜੁਨ ਦੇਵ ਜੀ ਨੇ ਸ਼ਬਦ ਦੀ ਵਿਆਖਿਆ ਕਰਨ ਲਈ, ਸਿੱਖਾਂ ਨੂੰ ਉਪਦੇਸ਼ ਦੇਣ ਲਈ ਇਹਨੂੰ ਰਲਾ ਕੇ ਲਿਖਿਆ ਹੈ, ਆਪਣੇ ਵੱਲੋਂ ਲਿਖਿਆ। ਇਹ ਸ਼ਬਦ ਆਰੰਭ ਹੁੰਦਾ ਕਹਿਣ ਲੱਗੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਕਹਿਣ ਲੱਗੇ ਕਿ ਕਬੀਰ ਜੀ ਨੇ ਇੱਕ ਅਨੋਖੀ ਖੇਡ ਦੇਖੀ ਹੈ, ਉਹ ਅਨੇਕੀ ਖੇਡ ਕੀ ਹੈ। ਕਹਿਣ ਲੱਗੇ ਮਨੁੱਖ ਭੁੱਲ ਚੁੱਕਾ ਹੈ, ਇਹ ਦੁੱਧ ਦੇ ਭੁਲੇਖੇ ਦੇ ਵਿਚ ਪਾਣੀ ਨੂੰ ਦਿਨ ਰਾਤ ਰਿੜਕਦਾ ਪਿਆ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹਿੰਗੈ ਮਰੈ, ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਉ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਹਿਣ ਲੱਗੇ ਰਾਮ ਰਮਤ ਮਤ ਪ੍ਰਗਟੀ ਆਈ, ਕਉ ਕਬੀਰ ਗੁਰ ਸੋਝੀ ਪਾਈ। ਹੁਣ ਦੇਖੋ ਮਨ ਨੀਵਾਂ ਤੇ ਮਤ ਉੱਚੀ ਕੀ, ਇਸ ਸ਼ਬਦ ਦੇ ਅਰਥਾਂ ਵੱਲ ਥੋੜੀ ਜੀ ਤਵੱਜੋ ਦਿਓ ਜੇ। ਇਹ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੇ। ਕਬੀਰ ਜੀ ਕਹਿੰਦੇ ਨੇ ਮੈਂ ਇੱਕ ਅਸਚਰਜ ਖੇਡ ਵੇਖੀ। ਕਬੀਰ ਜੀ ਕੀ ਅਸਚਰਜ ਖੇਡ ਵੇਖੀ, ਤੇ ਇਹ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿਣ ਲੱਗੇ ਇੱਕ ਅਸਚਰਜ ਦੇਖਿਓ ਕਬੀਰ, ਇੱਕ ਹੈਰਾਨੀ ਜਨ ਖੇਡ ਵੇਖੀ ਕਿ ਦੱਦ ਕੈ ਭੋਲੈ, ਕਹਿੰਦੇ ਨੇ ਦੁੱਧ ਦੇ ਭੁਲੇਖੇ ਵਿਚ ਬਰੋਲੈ ਨੀਰ, ਬੰਦਾ ਕੀ ਕਰਦਾ ਪਿਆ ਪਾਣੀ ਵਿਚ ਮਧਾਣੀ ਪਾ ਕੇ ਬੈਠਾ ਇਸ ਭੁਲੇਖੇ ਦੇ ਨਾਲ ਕਿ ਸ਼ਾਇਦ ਪਾਣੀ ਨੂੰ ਰਿੜਕ ਕੇ ਮੇਰੀ ਤ੍ਰਿਪਤੀ ਹੋ ਜਾਏ। ਇਹਦੇ ਭਾਵ ਅਰਥ ਕੀ ਨੇ, ਅਖਰੀ ਅਰਥਾਂ ਇਹ ਨੇ ਕਿ ਦੱਦ ਕੈ ਭੋਲੈ ਬਰੋਲੈ ਨੀਰ, ਇਹਦਾ ਭਾਵ ਹੈ ਕਿ ਅਸਲ ਵਿਚ ਬੰਦਾ ਆਤਮ ਸੁਖ ਨੂੰ ਚਾਹੁੰਦਾ ਹੈ ਕਿ ਵਕਾਰਾਂ ਵਿੱਚੋਂ ਪਾ ਲਵਾਂ, ਵਕਾਰਾਂ ਵਿੱਚ ਮਨ ਦਾ ਖਚ ਧੋਣਾ ਪਾਣੀ ਨੂੰ ਰਿੜਕਣਾ ਹੈ। ਸਾਰੀ ਜ਼ਿੰਦਗੀ ਭੋਗ ਭੋਗਦਾ ਰਹੀ, ਪਾਣੀ ਰਿੜਕ ਕੇ ਕਦੀ ਕਿਸੇ ਨੂੰ ਮੱਖਣ ਨਹੀਂ ਮਿਲਿਆ, ਤੇ ਭੋਗਾਂ ਨੂੰ ਭੋਗ ਕੇ ਕਦੀ ਕਿਸੇ ਨੂੰ ਆਤਮਕ ਤ੍ਰਿਪਤੀ ਨਹੀਂ ਮਿਲੀ। ਦੱਦ ਕੈ ਭੋਲੈ ਬਰੋਲੈ ਨੀਰ, ਸਾਰੀ ਜ਼ਿੰਦਗੀ ਤੂੰ ਰਿੜਕਦਾ ਰਿਹਾ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਰੀ ਅੰਗੂਰੀ ਗਦਹਾ ਚਰੈ, ਗਦਹਾ ਦਾ ਅਰਥ ਹੈ ਖੋਤਾ ਮਨ। ਹਰੀ ਅੰਗੂਰੀ, ਕਹਿਣ ਲੱਗੇ ਜਿਹੜਾ ਹਰਾ ਹਰਾ ਘਾਹ ਹੈ ਨਾ, ਇਹ ਖੋਤਾ ਮਨ ਬੜੇ ਰਸਕ ਲੈ ਕੇ ਇਹਨੂੰ ਖਾਂਦਾ ਪਿਆ, ਜਿਹੜੇ ਪਦਾਰਥ ਭੋਗਦਾ ਵਿਸ਼ੇ ਭੋਗਦਾ। ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹਿੰਗੈ ਮਰੈ, ਕਹਿਣ ਲੱਗੇ ਰੋਜ਼ ਇਹ ਖਿਣਕਦਾ ਹੈ, ਆਪਣੇ ਆਪ ਵਿਚ ਬੜਾ ਪਰੇਸ਼ਾਨੇ, ਪਰ ਇਸ ਭੈੜੇ ਅਵੈੜੇ ਗਦੇ ਮਨ ਨੂੰ ਪਤਾ ਨਹੀਂ ਕਿ ਖਾਣ ਲੱਗਿਆ ਖਰੀਏ ਤੇ ਜਿੱਦਨ ਦੁੱਖ ਪਾਣਾ ਪਿਆ ਉਦਨ ਦੇਖੀ ਤੇਰੇ ਸ਼ਰੀਰ ਨਾਲ ਬਣਦਾ ਕੀ ਹੈ। ਸਾਹਿਬ ਨੇ ਸ਼ਬਦ ਵਰਤੇ ਖਰੀ ਅੰਗੂਰੀ ਗਦਹਾ ਚਰੈ, ਨਿਤ ਉਠ ਆਸੈ ਖਿੰਗੈ ਮਰੈ, ਮਾਤਾ ਭੈਸਾ, ਭੈਸਾ ਦਾ ਅਰਥ ਕਰਾਂਗੇ ਸੰਡਾ। ਮੈਂ ਸ਼ਬਦ ਪੇਂਡੂ ਜਿਹਾ ਵਰਤਿਆ ਹੈ, ਝੋਟਾ ਜਿਹਨੂੰ ਕਹਿੰਦੇ। ਮਾਤਾ ਨੀ, ਮਾਤਾ ਨਹੀਂ, ਮਾਤਾ, ਮਾਤਾ ਦਾ ਅਰਥ ਮਸਤ ਹੋਇਆ। ਕਹਿਣ ਲੱਗੇ ਮਨ ਸੰਡਾ ਝੋਟਾ ਮਸਤ ਹੋ ਗਿਆ ਤੇ ਕਰਦਾ ਕੀ ਪਿਆ, ਰੋਜ਼ ਕੁੱਦ ਕੁੱਦ ਕੇ ਚਰਦਾ ਪਿਆ ਵਿਸ਼ਿਆਂ ਦੇ ਘਾਹ ਨੂੰ, ਪਰ ਇਸ ਅਵੈੜੇ ਝੋਟੇ ਨੂੰ ਪਤਾ ਨਹੀਂ ਇੱਕ ਦਿਨ ਇਹੋ ਜਿਹਾ ਨਰਕ ਵਿਚ ਡਿੱਗਾਂਗਾ, ਮੈਨੂੰ ਕਿਸੇ ਨੇ ਕੱਢਣਾ ਵੀ ਨਹੀਂ। ਮਾਤਾ ਭੈਸਾ ਅਮੂਹਾ ਜਾਏ, ਅਮੂਹਾ ਦਾ ਸ਼ਬਦ ਅਰਥ ਹੈ ਕਿ ਅਮੋੜ, ਜਿਹਨਾਂ ਕਿਸੇ ਦੇ ਮੋੜਿਆ ਮੁੜੇ ਨਾ, ਇਹ ਮਨ ਦੀ ਅਵਸਥਾ ਹੈ। ਮਾਤਾ ਭੈਸਾ ਅਮੂਹਾ ਜਾਏ, ਕੁੱਦ ਕੁੱਦ ਚਰੈ, ਚਰੈ ਨਹੀਂ ਚਰੈ, ਇਹ ਕੁੱਦ ਕੁੱਦ ਕੇ ਚਰਦਾ ਹੈ ਵਿਸ਼ਿਆਂ ਨੂੰ। ਕਹਿਣ ਲੱਗੇ ਰਸਾਤਲ ਪਾਏ ਤੇ ਡਿੱਗਦਾ ਅਖੀਰ ਤੇ ਨਰਕ ਵਿੱਚ। ਕਬੀਰ ਜੀ ਕਹਿੰਦੇ ਨੇ ਮੈਂ ਕੀ ਕਰਾਂ ਲੋਕੋ, ਅਚਰਜ ਖੇਡ ਵਾਪਰ ਗਈ ਜੇ ਕੀ। ਕਹਿਣ ਲੱਗੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਇੱਥੇ ਕਬੀਰ ਜੀ ਦੇ ਸ਼ਬਦ ਦੀ ਸੰਪੂਰਨਤਾ ਹੈ ਕਿ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਅਸੀਂ ਆਖਾਂਗੇ ਤਾਂ ਖੇਡ ਬੜੀ ਅਚਰਜ ਹੈ, ਵੀ ਅਚਰਜ ਅੱਜ ਤੱਕ ਤੱਕੇ ਵੀ ਭੇਡ ਦਾ ਲੇਲਾ ਭੇਡ ਨੂੰ ਚੁੰਘਦਾ, ਕਦੀ ਕਿਸੇ ਵੀ ਦੇਖੇ ਕਿ ਭੇਡ ਲੇਲੇ ਨੂੰ ਚੁੰਘਦੀ ਹੋਵੇ। ਕਿਉਂ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਇੱਥੇ ਲੇਲੇ ਦਾ ਅਰਥ ਹੈ ਮਨ ਤੇ ਭੇਡ ਦਾ ਅਰਥ ਹੈ ਮਤ। ਕ ਕਹਿੰਦੇ ਨੇ ਵਕਾਰੀ ਬੰਦੇ ਦਾ ਜੀਵਨ ਤੱਕ ਉਹ ਗਰਕ ਗਿਆ ਜੇ ਚਾਹੀਦਾ ਇਹ ਸੀ ਕਿ ਮਨ ਉੱਚੀ ਮਤ ਦੇ ਪਿੱਛੇ ਚੱਲਦਾ ਆਪ ਨੀਵਾਂ ਰਹਿੰਦਾ ਪਰ ਖੇਡ ਉਲਟੀ ਹੋ ਗਈ ਏ ਲੇਲਾ ਰੂਪ ਮਨ ਨੂੰ ਮਤ ਰੂਪ ਭੇਡ ਚੁੰਘਦੀ ਪਈ ਏ ਕਹਿਣ ਲੱਗੇ ਜਿਹਦੀ ਮਤ ਮਨ ਦੇ ਪਿੱਛੇ ਤੁਰ ਪੈ ਉਹਦੇ ਮਨ ਨੂੰ ਕਦੀ ਸ਼ਾਂਤੀ ਨੀ ਮਿਲਦੀ ਹੁੰਦੀ ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਘੈ ਨਿਤ ਭੇਡ ਅੱਗੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਾਂ ਇੱਕ ਤਰੀਕਾ ਹੈ ਮਤ ਉੱਚੀ ਪ੍ਰਗਟ ਹੋ ਸਕਦੀ ਏ ਕਿਵੇਂ ਜੀ ਕਿ ਚੋਖੀਆਂ ਕਿਤਾਬਾਂ ਪੜਾਂਗੇ ਤਾਂ ਮਤ ਉੱਚੀ ਹੋਵੇਗੀ ਕਿ ਆਪਾਂ ਚੋਖੀ ਗਿਆਨ ਚਰਚਾ ਕਰਾਂਗੇ ਚੁੰਝ ਚਰਚਾ ਕਰਾਂਗੇ ਤੇ ਤਾਂ ਮਤ ਉੱਚੀ ਹੋਵੇਗੀ ਕਿ ਆਪਾਂ ਚੋਖਾ ਸਾਰਾ ਗਿਆਨ ਖੋਪੜੀ ਵਿੱਚ ਪਾਵਾਂਗੇ ਤਾਂ ਮਤ ਉੱਚੀ ਹੋਵੇਗੀ ਅੱਗੇ ਨਾਰ ਲਾਏ ਲਖਿਆ ਮਹਿਲਾ ਪੰਜਵਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਾਮ ਰਮਤ ਮਤ ਪ੍ਰਗਟ ਆਈ ਉੱਚੀ ਮਤ ਤਾਂ ਪ੍ਰਗਟ ਹੋਈ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਜਿਉਂ ਜਿਉਂ ਸਿਮਰਨ ਕੀਤਾ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਸਿਮਰਨ ਕੀਤਾ ਰਾਮ ਰਮਤ ਮਤ ਪ੍ਰਗਟ ਆਈ ਜਪਦਿਆਂ ਜਪਦਿਆਂ ਉੱਚੀ ਮਤ ਪ੍ਰਗਟ ਹੋ ਗਈ ਤੇ ਸਤਿਗੁਰੂ ਇਹ ਕਿੱਥੋਂ ਸਮਝ ਪੈ ਗਈ ਮਨ ਨੀਵਾਂ ਤੇ ਮਤ ਉੱਚੀ ਦੀ ਕਹਿਣ ਲੱਗੇ ਕਹੋ ਕਬੀਰ ਗੁਰ ਸੋਝੀ ਪਾਈ ਇਹ ਸੋਝੀ ਕੇਵਲ ਗੁਰੂ ਘਰੋਂ ਮਿਲਦੀ ਏ ਕਿ ਮਨ ਨੂੰ ਨੀਵਾਂ ਕਿਵੇਂ ਕਰਨਾ ਤੇ ਮਤ ਨੂੰ ਉੱਚਾ ਕਿਵੇਂ ਕਰਨਾ ਹੈ ਦੇਖੋ ਇੱਕ ਬੇਨਤੀ ਹੋਰ ਮੈਂ ਆਪ ਜੀ ਦੇ ਸਮਕਸ਼ ਕਰਨੀ ਤੇ ਚਿੱਤ ਕੀਤਾ ਸੀ ਅੱਜ ਰਹਿਣਾ ਕੱਲਾ ਮਨ ਦੇ ਉੱਤੇ ਵੇ ਕਿਉਂਕਿ ਪਵਾੜੇ ਦੀ ਜਾੜੀ ਇਹ ਵੇ ਸਾਰਾ ਮੂਲ ਹੀ ਇਹ ਵੇ ਜੋ ਕੁਝ ਵੀ ਖੜਾ ਖੜੀ ਬੈਠਾ ਦੁਨੀਆਂ ਚ ਇਹਨੇ ਪਵਾੜੇ ਪਾਏ ਨੇ ਜੇ ਕਿਤੇ ਇਹ ਜੜ ਕਾਬੂ ਆ ਜਾਏ ਤੇ ਸੱਚ ਜਾਣੋ ਸਾਰੀਆਂ ਖੇਡਾਂ ਕਾਬੂ ਆ ਜਾਂਦੀਆਂ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਹਿਣ ਲੱਗੇ ਮਨ ਨੂੰ ਨਿੰਦੀ ਵੀ ਨਾ ਹੈ ਦਾ ਸੁਭਾਅ ਇਹੋ ਜੇ ਕਬੀਰ ਸਾਹਿਬ ਦਾ ਬਚਨ ਅਸੀਂ ਪੜ੍ਹਨੇ ਆ ਉਹਨਾਂ ਨੇ ਤਿੰਨ ਸ਼ਬਦ ਜਿਹੜੇ ਨੇ ਉਹ ਗੌੜੀ ਰਾਗ ਵਿੱਚ 52 ਅਖਰੀ ਵਿੱਚ ਮੇਰ ਕਰਕੇ ਨਾ ਮਨ ਦੇ ਸੰਬੰਧੀ ਦਿੱਤੇ ਨੇ ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਮੰਮਾ ਮੂਲ ਗਹਿਹਾ ਮਨ ਮਾਨੇ ਕਹਿੰਦੇ ਨੇ ਮਨ ਨੇ ਮਨ ਦਾ ਪਦਾਰਥਾਂ ਵਿੱਚ ਜਿੱਦਨ ਵੀ ਮੰਨੇਗਾ ਮਨ ਸੱਚ ਜਾਣੀ ਆਪਣੇ ਮੂਲ ਨਾਲ ਜੁੜ ਕੇ ਮੰਨੇਗਾ ਕਿਉਂ ਕਹਿਣ ਲੱਗੇ ਇਹਨੂੰ ਨਿੰਦੀ ਵੀ ਨਾ ਜਾਈ ਇਹਦੇ ਕੋਲ ਤਾਕਤ ਬੜੀ ਏ ਹੁਣ ਆਪਾਂ ਕਦੀ ਆਪਣੇ ਆਪਣੇ ਅੰਦਰ ਗਿਰਵਾਨ ਵੀ ਝਾਤੀ ਮਾਰੀਏ ਨਾ ਕਿਉਂਕਿ ਮਨ ਦਾ ਵਿਸ਼ਾ ਇੱਕ ਬੰਦੇ ਦਾ ਨਹੀਂ ਹਰ ਬੰਦੇ ਦੇ ਹਰ ਮਨੁੱਖ ਦੇ ਮਨ ਨੇ ਆਪਣੀ ਆਪਣੀ ਦੁਨੀਆ ਸਿਰਜੀ ਹਰ ਬੰਦੇ ਦੇ ਵੇਖਣ ਦਾ ਨਜ਼ਰੀਆ ਵੱਖਰਾ ਹੈ ਹਰ ਬੰਦੇ ਦੇ ਸੋਚਣ ਦਾ ਢੰਗ ਵੱਖਰਾ ਹੈ ਹਰ ਬੰਦੇ ਦੇ ਅੰਦਰ ਦਾ ਖਲਾ ਆਪਣਾ ਆਪਣਾ ਹੈ ਹਕੀਕਤ ਇਹ ਜਿਸ ਤਰ੍ਹਾਂ ਕਿਸੇ ਦਾ ਮਨ ਹੈ ਉਹ ਜੀ ਉਹਦੀ ਦੁਨੀਆ ਹੈ ਕਬੀਰ ਸਾਹਿਬ ਨੇ ਸ਼ਬਦ ਕਹਿ ਮੈਂ ਇੱਕ ਖਿੰਨ ਵਿੱਚੋਂ ਭਾਈ ਗੁਰਦਾਸ ਨੇ ਮਨ ਦੀ ਵਿਆਖਿਆ ਕੀਤੀ ਇੱਕ ਵਾਰੀ ਸ਼ਾਇਦ ਅਰਜ਼ ਕੀਤੀ ਸੀ ਇੱਥੇ ਇੱਕ ਸ਼ਬਦ ਅਸੀਂ ਵਰਤਨੇ ਆ ਮਨ ਤੇ ਪ੍ਰਾਤਨ ਸਮੇਂ ਅੱਜ ਵੀ ਪਿੰਡਾਂ ਥਾਵਾਂ ਤੇ ਇੱਕ ਸ਼ਬਦ ਵਰਤਨੇ ਆ ਮਨ ਮਨ ਜਿਹਦੇ ਨਾਲ ਆਪਾਂ ਜੋਖਨੇ ਆ ਉਹਦੇ ਵਿੱਚ ਆਪ ਨੂੰ ਪਤਾ ਹੈ ਕਿ ਅੱਠ ਪੰਸੇਰੀਆਂ ਹੋਣ ਤੇ ਤਾਂ ਇੱਕ ਮਨ ਬਣਦਾ ਹੈ ਮਨ ਦਾ ਵਿਸਤਾਰ ਕੀ ਜਿਸ ਨੂੰ ਆਪਾਂ ਨੀਵਾਂ ਕਰਨਾ ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ ਹੈ 40 ਸ਼ੇਰ ਹੋਣ ਤੇ ਤਾਂ ਮਨ ਬਣਦਾ ਹੈ ਗੁਰੂ ਕੇ ਸਿੱਖੋ ਜਦੋਂ 160 ਪਾਈਏ ਹੋਣ ਤੇ ਤਾਂ ਮਨ ਬਣਦਾ ਹੈ 160 ਪਾਏ ਅੱਠ ਪੰਸੇਰੀਆਂ ਤੇ 40 ਸ਼ੇਰ ਉਹਦਾ ਮਨ ਬਣਿਆ ਉੱਥੇ ਭਾਈ ਗੁਰਦਾਸ ਜੀ ਨੇ ਜਦੋਂ ਮਨ ਦੀ ਵਿਆਖਿਆ ਕੀਤੀ ਕਮਾਲ ਕਰ ਦਿੱਤੀ ਕਹਿਣ ਲੱਗੇ ਸੱਜਣਾ ਬਹੁਤ ਕੁਝ ਤੂੰ ਤੇਜ਼ ਰਫਤਾਰ ਵਾਲਾ ਪੈਦਾ ਕਰ ਲਿਆ ਤੇ ਹਿੰਦੂ ਮਥਿਓਲੋਜੀ ਇਹ ਗੱਲ ਕਹਿੰਦੀ ਏ ਵੀ ਗਰੁੜ ਪੰਛੀ ਜਿਹੜਾ ਇਹ ਪੰਛੀਆਂ ਦਾ ਰਾਜਾ ਹੈ ਏਦੂ ਤਕੜਾ ਪੰਛੀ ਕੋਈ ਨੀ ਜਿੰਨੀ ਤੇਜ਼ ਉਡਾਰੀ ਗਰੁੜ ਪੰਛੀ ਦੀ ਏ ਕਹਿਣ ਲੱਗੇ ਤਿੰਨਾਂ ਭਵਨਾਂ ਵਿੱਚ ਭਗਵਾਨ ਨੂੰ ਬਿਠਾ ਕੇ ਸੈਰ ਖਿੰਨ ਵਿੱਚ ਕਰਾ ਦਿੰਦਾ ਹੈ ਇਹਦਾ ਮਤਲਬ ਬੜਾ ਤੇਜ ਹੈ ਜਿਹੜਾ ਰੱਬ ਦੀ ਸਵਾਰੀ ਏ ਪੰਛੀ ਉਹਨਾਂ ਦੇ ਮੁਤਾਬਕ ਕਹਿਣ ਲੱਗੇ ਵੀ ਬਹੁਤ ਤੇਜ਼ ਜਿਹੜਾ ਸਭ ਤੋਂ ਤੇਜ਼ ਰਫਤਾਰ ਵਾਲਾ ਚੱਲਣ ਵਾਲਾ ਨਾ ਉਹ ਵੇ ਅਸਲ ਵਿੱਚ ਗਰੁੜ ਪਰ ਉਹ ਕਹਿੰਦੇ ਨੇ ਸੱਚ ਜਾਣੀ ਗਰੁੜ ਪੰਛੀ ਦੀ ਵੀ ਇੱਥੇ ਬਸ ਹੋ ਗਈ ਏ ਮਨ ਜਿਹੜਾ ਇਹਦੇ ਸਾਹਮਣੇ ਹਜ਼ਾਰਾਂ ਗਰੁੜ ਪੰਛੀ ਇਕੱਠੇ ਕਰਕੇ ਉਹਨਾਂ ਦੀ ਰਫਤਾਰ ਇੱਕ ਥਾਂ ਲੈ ਆਓ ਤੇ ਮਨ ਜਿਹੜਾ ਉਹ ਗਰੁੜ ਪੰਛੀ ਨੂੰ ਹੀ ਮਾਤ ਕਰ ਜਾਂਦਾ ਹੈ ਦੇਖੋ ਜਿਹੜੀ ਚੀਜ਼ ਅਸੀਂ ਮਾਪਨੇ ਆ ਅੱਜ ਜਦੋਂ ਰਾਕਟ ਉੱਤੇ ਚੜ੍ਹਦੇ ਨੇ ਤੁਸੀਂ ਤੇ ਪੜ੍ਹੇ ਲਿਖੇ ਬੈਠੇ ਹੋ ਆਪਾਂ ਰੋਸ਼ਨੀ ਦੇ ਨਾਲ ਉਹਨੂੰ ਮਾਪਨੇ ਆ ਨਾ ਲਾਈਟ ਦੇ ਨਾਲ ਉਹਦੀ ਗਿਣਤੀ ਮਿਣਤੀ ਕੀਤੀ ਜਾਂਦੀ ਹੈ ਕਿੰਨੇ ਐਸੇ ਤਾਰੇ ਨੇ ਜਿਨ੍ਹਾਂ ਦੀ ਲਾਈਟ ਅਜੇ ਧਰਤੀ ਤੇ ਪਹੁੰਚੀ ਨਹੀਂ ਚੱਲੀ ਪਈ ਏ ਪਤਾ ਨੀ ਮੁੱਦਤਾਂ ਹੋ ਗਈਆਂ ਨੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਆਪਣੇ ਮਨ ਨੂੰ ਪੁੱਛ ਕੇ ਦੇਖ ਸੱਚ ਜਾਣੀ ਇਹ ਲਾਈਟ ਦੀ ਰਫਤਾਰ ਨੂੰ ਵੀ ਮਾਤ ਕਰ ਜਾਂਦਾ, ਇਹਦੇ ਸਾਹਮਣੇ ਸੂਰਜ ਦੀ ਰੋਸ਼ਨੀ ਦੀ ਰਫਤਾਰ ਵੀ ਫਿੱਕੀ ਪੈ ਗਈ ਹੈ। ਇਸ ਮਨ ਨੂੰ ਨੀਵਿਆਂ ਕਰਨਾ ਸਿੱਖ ਨੇ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੋਜ਼ ਕਹਿੰਦੇ ਆ ਮਨ ਨੀਵਾਂ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਗਰੁੜ ਪੰਛੀ ਇਹਦੇ ਸਾਹਮਣੇ ਕੁਛ ਨਹੀਂ, ਕਹਿੰਦੇ ਨੇ ਤਾਕਤਵਰ ਬੜਾ। ਜੇ ਕਿਤੇ ਇਹਦੀ ਤਾਕਤ ਨੂੰ ਦੁਰਵਰਤੋਂ ਕੀਤੀ ਜਾਏ ਤੇ ਦੁਰਵਰਤੋਂ ਹੀ ਹੈ ਨਾ। ਆ ਜਿੰਨਾ ਕੁਝ ਮਸਾਲਾ ਬਣਾ ਕੇ ਬੈਠਾ, ਜਿਸ ਬਰੂਦ ਉੱਤੇ ਬੈਠਾ, ਸਾਰੀ ਅਵੈੜੇ ਮਨ ਦੀ ਖੇਡ ਜੇ ਹਕੀਕਤ ਵੀ ਸੱਚ ਜਾਣੋ। ਕਹਿਣ ਲੱਗੇ ਤਾਕਤਵਰ ਇੰਨਾ ਹੈ ਅੱਖ ਝਮਕਣ ਵਿੱਚ, ਹੁਣ ਸਾਰੀ ਦੁਨੀਆਂ ਨੂੰ ਰਾਹ ਕਰ ਸਕਦਾ, ਤੇ ਜੇ ਕਿਤੇ ਸਿੱਧੇ ਪਾਸੇ ਚੱਲ ਪਵੇ ਤੇ ਸੱਚ ਜਾਣੋ ਇਹ ਰੱਬ ਵਰਗਾ ਵੀ ਬਣ ਸਕਦਾ ਹੈ। ਇਹਦੇ ਕੋਲ ਤਾਕਤ ਹੈ, ਅਸੀਂ ਮਨ ਨੂੰ ਨੀਵਾਂ ਕਰਨਾ। ਭਾਈ ਸਾਹਿਬ ਦੀਆਂ ਤੁਕਾਂ ਨੇ ਤੇ ਥੋੜੇ ਜੇ ਦੇ ਅਰਥ ਮਹਿੰਗੇ ਨੇ, ਧਿਆਨ ਦਿਆ ਜੇ। ਕਹਿਣ ਲੱਗੇ ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਧੀ ਤੁਕ ਪਹਿਲੀ ਕਵਿਤ ਦੀ ਅੱਧੀ ਤੁਕ ਹੈ। ਖੱਗ ਪਤ ਦਾ ਅਖਰੀ ਅਰਥ ਹੁੰਦਾ ਪੰਛੀਆਂ ਦਾ ਪਤੀ, ਪੰਥੀਆਂ ਦਾ ਰਾਜਾ। ਪਰਬਲ ਪਰਾਕਰਮੀ ਜਿਹੜਾ ਬੜਾ ਬਲਵਾਨ ਹੈ। ਪਰਮ ਹੰਸ ਜੇ ਕਿਤੇ ਮਾਲਕ ਇਹਦੀ ਮੱਤ ਉੱਚੀ ਕਰਦਾ ਤੇ ਮਨ ਨੀਵਾਂ ਕਰਦਾ। ਕਹਿਣ ਲੱਗੇ ਪਰਮ ਹੰਸੇ ਜਿਉਂਦਾ ਜੀ ਆਪਣੇ ਸਰੀਰ ਵਿੱਚੋਂ ਆਤਮਾ ਨੂੰ ਵਿਵਾਹ ਕਰ ਸਕਦਾ ਹੈ। ਪਰਮ ਹੰਸ ਇੰਨਾ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਗੇ ਕਹਿਣ ਲੱਗੇ ਚਾਤੁਰ, ਇਹਦੇ ਤੋਂ ਵੱਧ ਚਲਾਕ ਕੋਈ ਨਹੀਂ। ਚਤੁਰ ਮੁਖ ਅਸੀਂ ਤੱਕਨੇ ਆ, ਬੰਦਾ ਕੇਵਲ ਇੱਕ ਮੂੰਹ ਨਾਲ ਤੱਕਦਾ ਹੈ। ਇੱਕ ਸੱਪ ਦੀ ਕਿਸਮ ਹੈ ਜਿਹਨੂੰ ਅਸੀਂ ਦਮੂਈ ਕਹਿੰਦੇ ਹਾਂ, ਉਹਦੇ ਦੋ ਮੂੰਹ ਨੇ। ਜਿੰਨੇ ਪਸ਼ੂ ਪੰਛੀ ਤੱਕਨੇ ਆ ਇੱਕ ਇੱਕ ਮੂੰਹ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ ਇਸ ਮਨ ਦੇ ਚਾਰ ਮੂੰਹ ਨੇ, ਇੱਥੇ ਬੈਠਾ ਬੈਠਾ ਚਾਰ ਮੂੰਹਾਂ ਨੂੰ ਵਰਤ ਕੇ ਸਾਰੀ ਖੇਡ ਨੂੰ ਜਾਣ ਲੈਂਦਾ। ਚਾਰ ਮੂੰਹਾਂ ਹੈ। ਦੇਖੋ ਇੱਕ ਪਾਸੇ ਮੈਂ ਕਹਿੰਦਾ ਚਾਰ ਮੂੰਹਾਂ ਉਹਨਾਂ ਸ਼ਬਦ ਵਰਤੇ ਆ, ਜਿੰਨੀਆਂ ਦਿਸ਼ਾਵਾਂ ਨੇ ਓਨੇ ਮੂੰਹਾਂ ਹੀ ਹੈ। ਇੱਕ ਖਿੰਨ ਲਾਂਦਾ। ਕਹਿਣ ਲੱਗੇ ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਇੰਨਾ ਚੰਚਲ ਹੈ। ਆ ਬਿਜਲੀ ਵੱਲ ਝਾਤੀ ਮਾਰੀਏ, ਇੱਕ ਖਿੰਨ ਦੇ ਵਿੱਚ ਉਹ ਬਿਜਲੀ ਕੀ ਕਰ ਦਈਏ, ਆਪਣੀ ਸ਼ਕਲ ਦਿਖਾ ਕੇ ਪਰਤ ਕੇ ਫਿਰ ਅਲੋਪ ਹੋ ਜਾਂਦੀ ਏ। ਕਹਿਣ ਲੱਗੇ ਬਿਜਲੀ ਵੀ ਇੰਨੀ ਚੰਚਲ ਨੀ ਜਿੰਨਾ ਚੰਚਲ ਬੰਦੇ ਦਾ ਮਨ ਹੈ, ਇੰਨਾ ਚੰਚਲ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅੱਗੇ ਉਹ ਕਹਿੰਦੇ ਨੇ ਭੁਜ ਬਲੀ, ਸ਼ਬਦ ਧਿਆਨ ਦਿਆ ਜੇ। ਭੁਜ ਬਲੀ ਉਹਨਾਂ ਨੇ ਸ਼ਬਦ ਵਰਤੇ। ਕਹਿਣ ਲੱਗੇ ਅਸ਼ਟ ਭੁਜਾ ਤਾਂ ਕਿ ਚਲੀਸ਼ ਕਰ, 160 ਪਾਉ ਚਾਲ ਚਲਾ ਚੱਲ ਹੈ। ਇਸ ਤੁਕ ਤੇ ਥੋੜਾ ਜਿਹਾ ਰੁਕਣਾ ਚਾਹਨਾ। ਭੁਜ ਬਲੀ, ਭੁਜ ਬਲੀ ਦਰ ਤੇ ਜਿਹਦੀਆਂ ਬਾਹਾਂ ਵਿੱਚ ਬਲ ਬੜਾ। ਭਾਈ ਗੁਰਦਾਸ ਕਹਿੰਦੇ ਨੇ ਜਿਹਦੀਆਂ ਦੋ ਬਾਹਾਂ ਚ ਬਲ ਹੋਵੇ ਨਾ, ਉਹ ਸਾਰੇ ਪਿੰਡ ਨੂੰ ਟਿਕਣ ਨੀ ਜੇ ਦਿੰਦਾ। ਉਹਦੇ ਘਰ ਦੇ ਵੀ ਨੀ ਟਿਕਣ ਲੈਣ ਦੇ, ਆ ਲੈਂਦੇ ਸਾਡੇ ਬਾਈ ਨੂੰ, ਆਈ ਤੁਹਾਨੂੰ ਦੇਖਾਂਗੇ ਉਹਦੇ ਸਾਹਮਣੇ ਕੋਈ ਬੋਲੇ ਤਾਂ ਸਹੀ। ਉਹ ਕਹਿੰਦਾ ਜਿਹਦੀਆਂ ਦੋ ਬਾਹਾਂ ਵਿੱਚ ਬਲ ਹੋਵੇ ਉਹ ਪਿੰਡ ਨੂੰ ਨੀ ਟਿਕਣ ਦਿੰਦਾ, ਤੇ ਜਿਹਦੀਆਂ ਅੱਠਾਂ ਬਾਹਾਂ ਵਿੱਚ ਅੱਠ ਪੰਸੇਰੀਆਂ ਦਾ ਮਨ, ਉਸ ਮਨ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਹਿਣ ਲੱਗੇ ਜਿਹਦੀਆਂ ਅੱਠ ਬਾਹਾਂ ਹੋਣ, ਉਹ ਸੱਜਣ ਉਹ ਅੰਦਰ ਨੂੰ ਕਿੱਥੇ ਟਿਕਣ ਦਏਗਾ, ਉਹ ਬੰਦੇ ਨੂੰ ਕਿਤੇ ਟਿਕਣ ਦਏਗਾ, ਆ ਦੋ ਹੱਥਾਂ ਵਾਲਾ ਨੀ ਟਿਕਣ ਦਿੰਦਾ। ਕਹਿਣ ਲੱਗੇ ਭੁਜ ਬਲੀ ਅਸ਼ਟ ਪੂਜਾ, ਮਨ ਦੀਆਂ ਅੱਠ ਪੰਸੇਰੀਆਂ ਨੇ ਤੇ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ। ਭੁਜ ਬਲੀ ਅਸ਼ਟ ਪੂਜਾ ਜਾ ਕੇ ਚਾਲੀਸ਼ ਕਰ, ਉਹਦੇ 40 ਸ਼ੇਰ ਹੋਣ ਤੇ ਤਾਂ ਮਨ ਬਣਦਾ। ਕਹਿਣ ਲੱਗੇ ਦੀਆਂ ਅੱਠ ਬਾਹਾਂ ਨੇ ਤੇ ਇੱਕ ਇੱਕ ਬਾਹ ਨੂੰ ਪੰਜ ਪੰਜ ਹੱਥ ਲੱਗੇ ਨੇ, 40 ਇਹਦੇ ਹੱਥ ਨੇ। ਕਹਿਣ ਲੱਗੇ ਜਿਹਦੇ 40 ਹੱਥ ਹੋਣ ਉਹਨੇ ਖੈਰ ਕਿਤੇ ਕਰਨ ਦੇਣੀ, ਇੱਕ ਹੱਥ ਵਿਹਲਾ ਹੋਵੇ ਫੁਰਨੇ ਨੇ ਅਸਲ ਵਿੱਚ। ਕਹਿਣ ਲੱਗੇ ਭੁਜ ਬਲੀ ਅਸ਼ਟ ਪੂਜਾ ਜਾ ਕੇ 40 ਕਰ, 160 ਪਾਓ। ਹੁਣ ਪਾਓ ਤੇ ਪਾਓ ਦੋ ਪਾਠ ਅਸੀਂ ਕਰਾਂਗੇ। ਜਦੋਂ ਕਰਾਂਗੇ 160 ਪਾਓ, ਇਹਦਾ ਅਰਥ ਕਰਾਂਗੇ 100 ਤੇ 60 ਪਾਈਏ ਨੇ ਮਨ ਦੇ, ਤੇ ਜਦੋਂ ਪਾਓ ਅਰਥ ਕਰਾਂਗੇ ਇਹਦਾ ਅਰਥ ਹੈ ਪੈਰ। ਕਹਿਣ ਲੱਗੇ ਪੰਜ ਬਾਹਾਂ ਅੱਠ ਬਾਹਾਂ ਨੇ ਇਹਦੇ ਸੱਜਣੋਂ, 40 ਅੱਗੇ ਹੱਥ ਨੇ, 100 ਤੇ 60 ਇਹਦੇ ਪੈਰ ਨੇ। ਸਾਹਿਬ ਬਾਬਾ ਭਾਈ ਗੁਰਦਾਸ ਕਹਿੰਦੇ ਨੇ ਹਕੀਕਤ ਜੇ ਕੋ ਜਿਹਦੇ ਦੋ ਪੈਰ ਹੁਣ ਟਿਕਦਾ ਨਹੀਂ, ਜਿਹਦੇ 160 ਪੈਰ ਨੇ, ਇਸ ਮਨ ਨੇ ਟੇਕ ਕਿਤੇ ਜਾਣਾ ਹੈ। ਅਸਲ ਵਿੱਚ ਜੇ ਦਾ ਡੂੰਘਾਈ ਵਿੱਚ ਵਿਸਤਾਰ ਕਰੀਏ ਨਾ, ਮਨ ਵਿੱਚ ਉੱਠਦੀਆਂ ਹੋਈਆਂ ਬਿਰਤੀਆਂ ਨੇ, ਫੁਰਨੇ ਨੇ। ਭੁਜ ਬਲੀ ਅਸ਼ਟ ਪੂਜਾ ਜਾ ਕੇ ਚਲੀਸ ਕਰ, 160 ਪਾਓ ਚਾਲ ਚਲਾ ਚੱਲ ਹੈ। ਕਹਿਣ ਲੱਗੇ ਬੰਦਾ ਤੇ ਚਲੋ, ਜਿਹਨੇ ਜਾਗਦਿਆਂ ਤੁਰਦਾ ਹੈ ਨਾ, ਪੈਰਾਂ ਦੀ ਵਰਤੋਂ ਕਰਦਾ ਜਾਗਦਿਆਂ, ਕਈਆਂ ਕਈਆਂ ਨੂੰ ਬਿਮਾਰੀ ਹੁੰਦੀ, ਉਹ ਸੁੱਤਿਆਂ ਵੀ ਤੁਰ ਪੈਂਦੇ, ਹਕੀਕਤ ਇੱਕ ਰੋਗ ਹੈ। ਕਹਿਣ ਲੱਗੇ ਪਰ ਮਨ ਵੱਲ ਝਾਤੀ ਮਾਰ ਕੇ ਦੇਖੋ। ਕਹਿੰਦੇ ਨੇ ਬੰਦਾ ਸੁੱਤਾ ਹੁੰਦਾ, ਮਨ ਕਹਿੰਦਾ ਤੂੰ ਸੌ, ਤੇਰੀਆਂ ਦੋ ਲੱਤਾਂ ਨੇ ਬੰਦਿਆ ਤੇਰਾ ਤਨ ਸੋਵੇ ਮੈਂ ਨੀ ਸੋਣਾ। ਉਹ ਕਹਿੰਦਾ ਕਿਉਂ? ਕਹਿੰਦਾ ਤੇਰੀਆਂ ਦੋ ਥੱਕ ਗਈਆਂ ਲੱਤਾਂ, ਤੂੰ ਆਰਾਮ ਕਰ, ਮੇਰੇ 160 ਪੈਰ ਨੇ, ਮੈਂ ਨੀ ਟੁਕਣਾ, ਤੂੰ ਸੋ, ਮੈਂ ਬਾਹਰ ਸੈਰ ਕਰਨ ਚੱਲਿਆ। ਭਾਈ ਸਾਹਿਬ ਕਹਿੰਦੇ ਨੇ ਮਨ ਤਨ ਮੰਜੇ ਤੇ ਪਿਆ, ਮਨ ਬਾਹਰ ਸੈਰ ਪਿਆ ਕਰਦਾ। ਕਹਿਣ ਲੱਗੇ ਹਕੀਕਤ ਜੇ ਕਿ ਇਹ ਸੁੱਤਿਆਂ ਵੀ ਟਿਕਦਾ ਨਹੀਂ, ਇਹ ਜਾਗਦਿਆਂ ਵੀ ਟਿਕਦਾ ਨਹੀਂ, ਬੰਦਾ ਤਾਂ ਕੇਵਲ ਅਜੇ ਆਕਾਸ਼ ਵਿੱਚ ਚੰਦਰਮਾ ਤੱਕ ਉਡਾਰੀ ਮਾਰਨ ਜੋਗਾ ਹੋਇਆ। ਕਹਿਣ ਲੱਗੇ ਮਨ ਵੱਲ ਝਾਤੀ ਮਾਰੀਏ, ਇਹ ਤਿੰਨਾਂ ਭਵਨਾਂ ਦੀ ਸੈਰ ਕਰਕੇ ਫਿਰ ਮੰਜੇ ਤੇ ਆ ਜਾਂਦਾ ਹੈ। ਇੰਨੀ ਰਫਤਾਰ ਹੈ, ਧਿਆਨ ਦਿਆ ਜੇ ਗੁਰਮੁਖੋ ਇਕਾਗਰਤਾ ਬਖਸ਼ੋ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਤੁਰ ਮੁਖ ਚੰਚਲਾ ਚਪਲ ਹੈ, ਪੁਜ ਬਲੀ ਅਸ਼ਟ ਪੂਜਾ ਜਾ ਕੇ ਚਾਲੀਸ਼ ਕਰ, 160 ਪਾਓ ਚਾਲ ਚਲਾ ਚੱਲ ਹੈ, ਜਾਗਤ ਜਾਗਰਤ ਸੁਪਨਤ ਐਨਸ ਦੈ ਦਿਸ ਧਾਵੈ, ਤ੍ਰਿਭਵਨ ਪ੍ਰਤ ਹੋਵੇ ਹੋਏ ਆਵੇ, ਇੱਕ ਪਲ ਹੈ, ਇੱਕ ਪਲ ਵਿਚ ਤਿੰਨਾ ਭਵਨਾ ਵਿਚ ਆ ਗਿਆ। ਅਗਲੀ ਗੱਲ ਭਾਈ ਸਾਹਿਬ ਨੇ ਕਹੀ, ਕਹਿੰਦੇ ਨੇ ਇੱਕ ਪੰਛੀ ਉੱਡਦਾ ਹੈ ਨਾ, ਉਹਨੂੰ ਆਪਾਂ ਕਿਤੇ ਪਿੰਜਰੇ ਵਿਚ ਬੰਦ ਕਰ ਲਈਏ ਤੇ ਹੁੰਦਾ ਕਿ ਉਹ ਵਿਚਾਰਾ ਉੱਡਣ ਜੋਗਾ ਨੀ ਰਹਿੰਦਾ। ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਪਿੰਜਰੇ ਤੋਂ ਬਾਹਰ ਕੱਢੇ ਫਿਰ ਵੇਖ ਮੇਰੀ ਖੇਡ, ਆਪਣੀ ਮਰਜ਼ੀ ਨਾਲ ਉਹ ਉੱਡਦਾ ਨਹੀਂ, ਤੇ ਜੇ ਕਿਤੇ ਪਿੰਜਰਾ ਖੁੱਲ ਜਾਏ ਉੱਡ ਜਾਏ ਤੇ ਪਰਤ ਕੇ ਪਿੰਜਰੇ ਵਿਚ ਛੇਤੀ ਕਿਤੇ ਆਉਂਦਾ ਨਹੀਂ। ਕਹਿਣ ਲੱਗੇ ਦੁਨੀਆਂ ਦੇ ਪੰਛੀ ਪਿੰਜਰੇ ਵਿਚ ਡੱਕ ਦਿੱਤੇ ਉਹ ਪਰਤ ਕੇ ਉੱਡੇ ਨਾ, ਪੰਜਾਂ ਤੱਤਾਂ ਦਾ ਸਰੀਰ ਬਣਿਆ ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ ਮਨ ਪੰਛੀ ਬੈਠਾ, ਇਹਨਾਂ ਪਿੰਜਰੇ ਦੀ ਪਰਵਾਹ ਹੀ ਨਹੀਂ ਕਰਦਾ। ਕਹਿਣ ਲੱਗਾ ਮੈਂ ਕੀ ਪਰਵਾਹ ਕਰਾਂ ਤੇਰੀਆਂ ਹੱਡੀਆਂ ਦੇ ਪਿੰਜਰ ਦੀ, ਤੂੰ ਪਿੰਜਰਾ ਲੈ ਕੇ ਤੁਰਿਆ ਫਿਰ ਮੈਂ ਤੇਰੇ ਪਿੰਜਰੇ ਦੀਆਂ ਸਲਾਖਾਂ ਵਿਚੋਂ ਬਾਹਰ ਨਿਕਲ ਜਾਣਾ। ਕਦੀ ਤੱਕੋ ਪਿੰਜਰੇ ਵਿਚੋਂ ਮਨ ਨਿਕਲਦਾ, ਪਿੰਜਰੇ ਵਿਚੋਂ ਬਾਹਰ ਦੌੜਦਾ। ਕਹਿਣ ਲੱਗੇ ਅਛਤ ਪਿੰਜਰੀ ਉਡਤ ਨਾ ਪਹੁੰਚੇ ਕੋ, ਅੱਜ ਤੀਕਰਾ ਪਿੰਜਰੀ ਵਿਚ ਡੱਕੇ ਕਦੀ ਕੋਈ ਪੰਛੀ ਉੱਡੇ ਨਹੀਂ, ਪਰ ਮਨ ਕੀ ਕਰਦਾ ਪੁਰ ਪੁਰ ਪੂਰ ਜਲ ਥਲ ਗਿਰ ਜਲ ਥਲ ਹੈ, ਪਹਾੜਾਂ ਤੇ ਜਾਂਦਾ ਪਾਣੀ ਵਿਚ ਦੌੜਦਾ। ਅਸਲ ਵਿਚ ਜਿਹੜਾ ਇੰਨਾ ਅਵੈੜਾ ਮਨ ਹੈ, ਗੁਰੂ ਕੇ ਸਿੱਖੋ ਜੇ ਸਿੱਖੀ ਨੂੰ ਕਮਾਣਾ ਤੇ ਇਸ ਮਨ ਨੂੰ ਨੀਵਿਆਂ ਕਰਨਾ ਪਏਗਾ। ਤਾਕਤ ਇਹਦੇ ਕੋਲ ਬੜੀ ਏ, ਸ਼ਕਤੀ ਬੜੀ ਏ। ਕਬੀਰ ਸਾਹਿਬ ਦੇ ਮੈਂ ਸ਼ਲੋਕ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮੰਮਾ ਮੂਲ ਗਹਿਹਾ ਮਨ ਮਾਨੈ, ਮਨ ਮੰਨਦਾ ਜਦੋਂ ਕਿਤੇ ਮੂਲ ਨਾਲ ਜੁੜਨ ਦਾ ਯਤਨ ਕਰੇ। ਜਿਉਂ ਜਿਉਂ ਮੂਲ ਨਾਲ ਜੁੜੇਗਾ, ਪਹਿਲੀ ਗੱਲ ਇਹਨੇ ਕਾਬੂ ਨਹੀਂ ਜੇ ਆਉਣਾ, ਆਉਂਦਾ ਕਿੱਥੇ ਵੇ, ਤੇ ਚੱਲਦਾ ਵੀ ਉਦੋਂ ਮੈਂ ਆ ਜੋਬ ਕਰਦਿਆਂ ਕਦੀ ਨੀ ਖਿਆਲ ਆਇਆ ਮੇਰੇ ਪੁੱਤਰਾਂ ਦਾ ਕੱਲ ਨੂੰ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਧਿਆਨ ਜੇ ਵਕਾਰ ਭੋਗਦਿਆਂ ਕਦੀ ਖਾਂਦਿਆਂ ਪੀਂਦਿਆਂ ਬੰਦੇ ਨੂੰ ਖਿਆਲ ਨੀ ਆਇਆ ਮੇਰੇ ਸੰਤਾਨ ਦਾ ਕੀ ਬਣੇਗਾ। ਜਦੋਂ ਗੁਟਕਾ ਪਕੜ ਕੇ ਬਹਿੰਦਾ ਸਾਰੇ ਘਰ ਦੇ ਜੀਆਂ ਦਾ ਬੋਝ ਮੋਢਿਆਂ ਤੇ ਚੁੱਕ ਲੈਂਦਾ, ਮੇਰੀ ਧੀ ਦਾ ਕੀ ਬਣੇਗਾ, ਮੇਰਾ ਪੁੱਤਰ ਜੋਬ ਕਰਦਾ ਕੱਲ ਨੂੰ ਉਹਦੀ ਨਾ ਛੁੱਟ ਜਾਏ, ਹਕੀਕਤ ਜੇ ਹੁੰਦਾ ਐਵੇਂ ਸੋਚੀ ਜਾਂਦਾ। ਜਿਹੜਾ ਜ਼ਿੰਦਗੀ ਵਿਚ ਕਦੀ ਵਾਪਰਨਾ ਵੀ ਨਹੀਂ ਉਹਨੂੰ ਵੀ ਮਨ ਸਾਹਮਣੇ ਲਿਆ ਕੇ ਰਹਿੰਦਾ, ਇੰਨਾ ਵੈੜਾ। ਇਹਦਾ ਕਾਰਨ ਇਹ ਇੱਕ ਵਾਰੀ ਅਰਜ਼ ਕੀਤੀ ਸੀ, ਮੈਂ ਫਿਰ ਉਹ ਦੁਹਰਾ ਦਿਆਂ। ਗੁਰੂ ਸਾਹਿਬ ਨੇ ਕਿਹਾ ਸੀ ਕਿ ਰੋਗੀ ਬਲਦ ਜਾਂ ਰੋਗੀ ਘੋੜਾ ਕਦੀ ਵੀ ਮਸਾਲਾ ਲੈਣ ਨੂੰ ਤਿਆਰ ਨਹੀਂ ਹੁੰਦਾ। ਕਦੀ ਘੋੜੇ ਨੂੰ ਮਸਾਲਾ ਦੇਣ ਵਾਲਿਆਂ ਵੱਲ ਝਾਤੀ ਮਾਰਿਓ, ਜਦੋਂ ਮਸਾਲਾ ਦਿੰਦੇ ਨੇ, ਸਿੱਖਾਂ ਨੇ ਪੁੱਛਿਆ ਸੀ ਮਨ ਟਿਕਦਾ ਨਹੀਂ, ਗੁਰੂ ਸਾਹਿਬ ਨੇ ਕਿਹਾ ਘੋੜੇ ਜਿਹੜੇ ਰੋਗੀ ਹੋ ਜਾਣ ਜੇ ਮਸਾਲਾ ਦੇਣ ਦਾ ਯਤਨ ਕਰੀਏ ਆਪਣੇ ਆਪ ਮਸਾਲਾ ਨਹੀਂ ਲੈਂਦੇ, ਕਿਵੇਂ ਮਸਾਲਾ ਦੇਈਦਾ। ਕਹਿਣ ਲੱਗੇ ਉਹਦੇ ਮੂੰਹ ਨੂੰ ਪਕੜ ਕੇ ਉਹਦੇ ਮੁੱਠ ਭਰ ਕੇ ਮਸਾਲੇ ਦੀ ਵਿੱਚ ਪਾਈ ਦੀਏ, ਓਨੀ ਦੇਰ ਤੱਕ ਉਹਦੇ ਮੂੰਹ ਨੂੰ ਚੁੱਕ ਕੇ ਰੱਖੀ ਦਾ, ਬਾਂਹ ਨਹੀਂ ਮੂੰਹ ਵਿੱਚੋਂ ਕੱਢੀ ਦੀ, ਜਿੰਨੀ ਦੇਰ ਤੱਕ ਮਸਾਲਾ ਉਹ ਪੇਟ ਦੇ ਵਿੱਚ ਨਾ ਲੈ ਜਾਏ। ਕਹਿਣ ਲੱਗੇ ਘੋੜੇ ਨੂੰ ਮਸਾਲਾ ਦਿੰਦਿਆਂ ਆਪ ਕਦੀ ਨੀ ਲੈਂਦਾ, ਆਪ ਨੀ ਥੱਕੀ ਦਾ, ਘੋੜੇ ਨੂੰ ਥਕਾ ਕੇ ਮਸਾਲਾ ਦਿਓ। ਤੇ ਜੇ ਸੋਚੀਏ ਵੀ ਮਨ ਮਨ ਨੇ ਕੋਈ ਨੀ, ਜੇ ਮੰਨਾ ਇਹ ਕਮਲਾ ਰੋਗੀ ਏ ਕਈ ਜਨਮਾਂ ਦਾ, ਇਹਨੂੰ ਪਤਾ ਹੀ ਕੋਈ ਨੀ ਵੀ ਜਿਹੜੀ ਦਵਾਈ ਮੈਨੂੰ ਦਿੱਤੀ ਜਾਂਦੀ ਇਹਦਾ ਭਲਾ ਹੈ। ਆਪਾਂ ਕੀ ਕਰਨੇ, ਆਪਾਂ ਥੱਕ ਕੇ ਕਹਿੰਦੇ ਆ ਮਨ ਕੋਈ ਨੀ ਟਿਕਦਾ, ਅੱਜ ਤੋਂ ਬਾਅਦ ਨੀ ਸੁਖਮਨੀ ਸਾਹਿਬ ਕਰਨੀ। ਬੜੇ ਸੱਜਣ ਐਸੇ ਮਿਲਦੇ ਨੇ ਕਿ ਅੱਜ ਤੋਂ ਬਾਅਦ ਨਿਤਨੇਮ ਨੀ ਕਰਨਾ, ਕਿਉਂ ਜੀ ਮਨ ਨਹੀਂ ਸੀ ਟਿਕਦਾ, ਤੇ ਜੇ ਨਹੀਂ ਕੀਤਾ ਨਾ ਕਰਨ ਨਾਲ ਕਿਹੜੇ ਰੱਬ ਦੀ ਪ੍ਰਾਪਤੀ ਹੋ ਗਈ। ਦੇਖੋ ਮਨ ਨੂੰ ਆਪਾਂ ਬਾਣੀ ਵਾਲੇ ਜਦੇ ਪਾਸੇ ਲਾਣਾ, ਉਦੋਂ ਇਹਨੇ ਛੇਤੀ ਕਿਤਿਆਂ ਟਿਕਣਾ ਨਹੀਂ। ਖੈਰ ਸਾਹਿਬ ਬਾਬੇ ਕਬੀਰ ਜੀ ਨੇ ਸ਼ਬਦ ਵਰਤੇ, ਮੰਮਾ ਮੂਲ ਗਹਿਹਾ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਲਮਾਵੈ। ਕਹਿੰਦੇ ਨੇ ਜੇ ਕਿਤੇ ਤੇਰਾ ਅੰਦਰ ਇੱਕ ਖਿਨ ਵੀ ਟਿਕਦਾ ਤੇ ਦੇਰੀ ਨਾ ਕਰੀ, ਬਸ ਬਹਿ ਜੀ ਚੁੱਪ ਕਰਕੇ ਮਗਨ ਭਇਆ ਤੇ ਸੋ ਸੱਚ ਪਾਵੈ। ਮਨ ਹੈ ਕੀ? ਕਹਿਣ ਲੱਗੇ ਇਹ ਮਨ ਸ਼ਕਤੀ, ਇਹ ਮਨ ਸੀਓ। ਦੇਖੋ
ਸ਼ਕਤੀ ਤੇ ਸਿਓ ਵੈਸੇ ਸਿਓ ਦਰ ਤੇ ਸ਼ਿਵ ਸ਼ਿਵ ਦਰ ਤਾਂ ਕਰਾਂਗੇ ਪਰਮਾਤਮਾ ਸ਼ਕਤੀ ਦਰ ਥੇ ਮਾਇਆ। ਕਹਿਣ ਲੱਗੇ ਜਦੋਂ ਇਹ ਮਨ ਮਾਇਆ ਵਾਲੇ ਪਾਸੇ ਚਲਾ ਜਾਏ ਤੇ ਚੇਤੇ ਰੱਖੀ ਗੁਰੂ ਕੇ ਸਿੱਖਾਂ ਇਹ ਮਾਇਆ ਵੀ ਬਣ ਜਾਂਦਾ ਹੈ। ਜਦੋਂ ਕਿਤੇ ਪਰਮਾਤਮਾ ਵਾਲੇ ਪਾਸੇ ਇਹਦੀ ਲਿਵ ਤੇ ਧਾਤ ਦੋ ਸ਼ਬਦ ਨੇ, ਲਿਵ ਦਾ ਅਰਥ ਹੁੰਦਾ ਨਾਮ ਤੇ ਧਾਤ ਦਾ ਅਰਥ ਹੁੰਦਾ ਮਾਇਆ। ਲਿਵ ਧਾਤ ਦੋ ਰਾਹ ਹੈ, ਇਹ ਦੋ ਰਸਤੇ ਨੇ ਜਿਹੜੇ ਲਿਵ ਨਾਲ ਜੁੜਦੇ ਨੇ ਉਹਨਾਂ ਦੇ ਮਨ ਨੀਵੇਂ ਹੁੰਦੇ ਨੇ ਪਰਮਾਤਮਾ ਦੇ ਘਰ ਪਹੁੰਚਦੇ ਨੇ, ਤੇ ਜਿਹੜੇ ਧਾਤ ਨਾਲ ਜੁੜਦੇ ਨੇ ਉਹਨਾਂ ਦੇ ਮਨ ਉੱਤੇ ਹੋ ਜਾਂਦੇ ਨੇ ਉਹ ਪਰਮਾਤਮਾ ਦੇ ਘਰ ਤੋਂ ਦੂਰੀ ਪਈ ਜਾਂਦੀ ਹੈ। ਧਾਤ ਦਾ ਅਰਥ ਪਦਾਰਥ। ਸਾਹਿਬ ਕਹਿਣ ਲੱਗੇ ਇਹ ਮਨ ਸ਼ਕਤੀ ਮਾਇਆ ਨਾਲ ਜੁੜ ਜਾਏ ਤੇ ਤਾਕਤ ਵਾਲਾ ਮਾਇਆ ਵੀ ਹੈ, ਇਹ ਮਨ ਸੀਓ ਜੇ ਕਿਤੇ ਸ਼ਿਵ ਪ੍ਰਭੂ ਨਾਲ ਜੁੜ ਜਾਏ ਤੇ ਉਹਦਾ ਰੂਪ ਹੈ, ਇਹ ਮਨ ਪੰਚ ਤੱਤ ਕੋ ਜੀਓ ਤੇ ਜੇ ਕਿਤੇ ਕੇਵਲ ਇੰਦਰੀਆਂ ਦੇ ਰਸਾਂ ਵਿੱਚ ਖਚਤ ਹੋ ਜਾਏ ਤੇ ਸੱਚ ਜਾਣੀ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਹੀ ਸੀਮਤ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਜਿਹੜਾ ਗੁਰੂ ਕੇ ਸਿੱਖੋ, ਇਸ ਮਨ ਨੂੰ ਛੱਡ ਕੇ ਉਨ ਮਨ ਦਰ ਤੇ ਉੱਚੀ ਮਤ ਤੇ ਜਿਸ ਮਤ ਉੱਤੇ ਗੁਰੂ ਬੈਠਾ ਹੋਵੇ। ਕਹਿਣ ਲੱਗੇ ਜਿੱਦਨ ਮਨ ਉਸ ਦੀਆਂ ਗੱਲਾਂ ਮੰਨਣ ਲੱਗ ਪਵੇ ਸੱਚ ਜਾਣੋ ਤੋ ਤੀਨ ਲੋਕ ਕੀ ਬਾਤਾਂ ਕਹੇ। ਜਿਸ ਸਿੱਖ ਦਾ ਮਨ ਨੀਵੇਂ ਮਤ ਉੱਚੀ ਉਹ ਤਿੰਨ ਲੋਕਾਂ ਦਾ ਗਿਆਤਾ ਹੋ ਜਾਂਦਾ ਹੈ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹੇ। ਹਜ਼ੂਰ ਨੇ ਇੱਕ ਪ੍ਰਮਾਣ ਖੋਰ ਦਿੱਤਾ ਬਾਬਾ ਕਬੀਰ ਜੀ ਦੇ ਸ਼ਬਦ। ਕਹਿਣ ਲੱਗੇ ਮੰਮਾ ਮਨ ਸਿਓ ਕਾਜ ਹੈ, ਮਨ ਸਾਦੇ ਸਿੱਧ ਹੋਏ। ਜਿਹਦਾ ਮਨ ਸੁਧਰ ਜਾਏ ਗੁਰੂ ਕੇ ਸਿੱਖੋ, ਸਮਝ ਲੋ ਉਹਨੂੰ ਸਫਲਤਾ ਮਿਲ ਗਈ। ਇਸ ਮਨ ਨੂੰ ਕਿਵੇਂ ਸਾਧਨਾ ਹੈ? ਗੁਰੂ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਮਨ ਨੂੰ ਸਾਧਨ ਦੇ ਲਈ। ਵੈਸੇ ਤਾਂ ਮਨ ਨੂੰ ਮਨ ਨੇ ਮਾਰਨਾ, ਫੁਰਨੇ ਨੂੰ ਫੁਰਨੇ ਨੇ ਹੀ ਮਾਰਨਾ। ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਲੋਹੇ ਨੂੰ ਲੋਹਾ ਹੀ ਕੱਟੇਗਾ, ਲੋਹੇ ਨੂੰ ਲੱਕੜ ਨੇ ਨਹੀਂ ਜੇ ਕੱਟਣਾ। ਖੀਰੇ ਨੂੰ ਖੀਰਾ ਹੀ ਬਿੰਨੇਗਾ, ਖੀਰੇ ਨੂੰ ਖੀਰੇ ਨੇ ਕੱਟਣਾ ਹੈ। ਕਦੀ ਤੱਕਿਓ, ਮਨ ਨੂੰ ਮਨ ਨੇ ਹੀ ਮਾਰਨਾ ਹੈ। ਅਸੀਂ ਪੁੱਛਾਂਗੇ ਵੀ ਇਹ ਮਨ ਨਾਲ ਮਨ ਕਿਵੇਂ ਮਰੇਗਾ? ਜਦੋਂ ਮਨ ਵਿੱਚ ਮਲੀਨ ਫੁਰਨੇ ਪੈਦਾ ਹੋਣਗੇ, ਜੇ ਮਤ ਉੱਤੇ ਗੁਰੂ ਬੈਠਾ ਹੋਵੇਗਾ ਨਾ, ਤੇ ਉਸੇ ਫੁਰਨੇ ਨੂੰ ਗੁਰੂ ਦੇ ਮਤ ਦੇ ਫੁਰਨੇ ਨਾਲ ਮਾਰ ਦੇਗਾ। ਜਿਵੇਂ ਫੁਰਨੇ ਨਾਲ ਫੁਰਨਾ ਮਰੇਗਾ, ਤੇ ਸੱਚ ਜਾਣੋ ਉਹਨਾਂ ਫੁਰਨਿਆਂ ਦੇ ਮਰਨ ਨਾਲ ਹੀ ਮਨ ਦੀ ਮੌਤ ਹੋ ਜਾਏਗੀ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਨ ਕੀ ਵਾਸਨਾ ਮਨ ਤੇ ਟਰੈ, ਮਨ ਦੀਆਂ ਵਾਸਨਾਵਾਂ ਮਨ ਤੋਂ ਮਰਨਗੀਆਂ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਇਸ ਮਨ ਨੂੰ ਟਿਕਾਈਏ। ਤੇ ਮਨ ਅਸਲ ਵਿੱਚ ਛੇਤੀ ਕੀਤਿਆਂ ਨੀਵਾਂ ਹੁੰਦਾ ਨਹੀਂ, ਮੈਂ ਨੀਵੇਂ ਵਾਲੇ ਪਾਸੇ ਫਿਰ ਚੱਲਣਾ। ਪਹਿਲਾਂ ਬੇਨਤੀ ਕਰ ਰਿਹਾ, ਮੰਮਾ ਮਨ ਸਿਓ ਕਾਜ ਹੈ, ਮਨ ਸਾ ਦੇ ਸਿੱਧ ਹੋਏ। ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਜਿੱਦਣ ਗੁਰੂ ਮਿਲ ਗਿਆ, ਉਦਣ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਮਨ ਜੋਗੀ ਮਨ ਭੋਗੀਆਂ ਮਨ ਮੂਰਖ ਗਾਵਾ। ਕਦੀ ਉਹੀ ਮਨ ਹੈ, ਇੱਕੋ ਦਮ ਕਹਿੰਦਾ ਅੱਜ ਤੋਂ ਬਾਅਦ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਣਾ, ਜੋਗੀ ਬਣੀ ਬੈਠਾ। ਉਹੀ ਮਨ ਜਿਹੜਾ ਕਹਿੰਦਾ ਅਜੇ ਬੜੀ ਜ਼ਿੰਦਗੀ ਪਈ ਏ, ਆਪਾਂ ਭੋਗ ਭੋਗ ਲਈਏ, ਇੰਨੀ ਜਲਦੀ ਵੀ ਕੀ ਏ। ਇੱਕ ਖਿਨ ਪਹਿਲਾਂ ਜੋਗੀ ਸੀ, ਅਗਲੇ ਖਿਨ ਭੋਗੀ ਹੋ ਗਿਆ। ਕਹਿਣ ਲੱਗੇ ਕਿਤੇ ਮਤ ਚੰਗੀ ਹੋਈ ਸੀ, ਉੱਚੀ ਮਤ ਮਿਲੀ। ਤੇ ਇਹ ਮਨ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ, ਗੁਰੂ ਕੇ ਸ਼ਬਦ ਨਾਲ ਜੁੜਦਿਆਂ ਸਾਰ ਇਹ ਮਨ ਕਰਤਾਰ ਦਾ ਰੂਪ ਵੀ ਹੋ ਸਕਦਾ। ਮਨ ਜੋਗੀ ਮਨ ਭੋਗਿਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਇਹ ਮਨ ਕਿਤੇ ਗੁਰੂ ਕੇ ਚਰਨਾਂ ਵਿੱਚ ਜੁੜ ਜਾਏ ਤੇ ਗੁਰੂ ਕੇ ਸਿੱਖੋ ਕਰਤਾਰ ਦਾ ਰੂਪ ਹੋ ਜਾਂਦਾ ਹੈ। ਪਰ ਕਿਵੇਂ ਕਾਬੂ ਆਵੇ? ਸਾਹਿਬ ਕਿਰਪਾਲੂ ਜੀ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ। ਪਹਿਲੀ ਗੱਲ ਕਿ ਮਤ ਮਲੀਨ ਹੋਵੇ ਤੇ ਮਨ ਕਦੀ ਟਿਕਦਾ ਨਹੀਂ। ਮਤ ਮਲੀਨ ਹੋਵੇ ਇਕਾਗਰਤਾ ਕਦੀ ਬਾਣੀ ਨਹੀਂ ਸਕਦੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤਿੰਨ ਚਾਰ ਪ੍ਰਮਾਣ ਅਰਜ਼ ਕਰਨੇ ਨੇ ਮਨ ਦੇ ਟਿਕਾ ਲਈ। ਗੁਰੂ ਸਾਹਿਬ ਦਾ ਇੱਕ ਪ੍ਰਮਾਣ ਅਸੀਂ ਪੜ੍ਹਦੇ ਸੁਣਨੇ ਆ, ਹਜ਼ੂਰ ਨੇ ਕਿਹਾ ਵੀ ਇਹਦੇ ਤੇ ਭਰੋਸਾ ਕਦੀ ਨਾ ਕਰੀ, ਤੇ ਭਰੋਸਾ ਕਦੀ ਕੀਤਾ ਵੀ ਨਹੀਂ ਜਾ ਸਕਦਾ ਜੇ ਗੁਰੂ ਦੇ ਸ਼ਬਦ ਦਾ ਕੁੰਡਾ ਨਾ ਹੋਵੇ, ਕਾਹਦਾ ਭਰੋਸਾ? ਕਈ ਵਾਰੀ ਜਦੋਂ ਅਸੀਂ ਇਤਿਹਾਸਕ ਘਟਨਾਵਾਂ ਪੜ੍ਹਨੇ ਆ ਨਾ, ਤੇ ਅਸੀਂ ਕਹਿੰਦੇ ਹਾਂ ਨਹੀਂ ਸਿੱਖ ਨੀ ਕਦੀ ਡੋਲ ਸਕਦਾ, ਕਿਵੇਂ ਡੋਲ ਗਿਆ? ਮੈਂ ਕਹਿੰਦਾ ਗੁਰਮੁਖੋ, ਉਸ ਫਕੀਰ ਦੀ ਘਟਨਾ ਕਦੀ ਭੁੱਲਿਓ ਨਾ, ਜਿਹਨੂੰ ਵੇਸ਼ਵਾ ਰੋਜ਼ ਪੁੱਛਦੀ ਸੀ ਕਿ ਫਕੀਰ ਬਾਬਾ ਕੁੱਤੇ ਦੀ ਪੂਛ ਚੰਗੀ ਕਿ ਤੇਰੀ ਦਾੜੀ ਚੰਗੀ, ਬੜੀ ਵਾਰੀ ਸੀ ਸੁਣਿਆ। ਉਹਨੇ ਕਿਹਾ ਨਹੀਂ ਅਜੇ ਨਹੀਂ, ਰੋਜ਼ ਪੁੱਛਣਾ। ਅੱਜ ਅਖੀਰਲੇ ਸਵਾਸ ਆਏ, ਕਈ ਬਾਬਾ ਫਰੀਦ ਸਾਹਿਬ ਨਾਲ ਜੋੜਦੇ ਨੇ। ਮੈਂ ਕਹਿੰਦਾ ਹਕੀਕਤ ਹੋਵੇ, ਜਿਸ ਵੀ ਫਕੀਰ ਦੀ ਘਟਨਾ ਸੀ ਉਹ ਬੰਦੇ ਦੇ ਮਨ ਦੀ ਤਸਵੀਰ, ਕੋਈ ਪਤਾ ਨਹੀਂ ਇਸ ਨਿਕੰਮੇ ਨੇ ਕਿੱਥੇ ਸਿਰ ਪਰਨੇ ਡਿੱਗ ਪੈਣਾ। ਅਖੀਰਲੇ ਸਮੇਂ ਮਰਨ ਸ਼ਈਆ ਤੇ ਪਏ ਸਨ ਤੇ ਸੱਦ ਕੇ ਉਸ ਵੇਸ਼ਵਾ ਨੂੰ ਕਹਿਣ ਲੱਗੇ, ਮੇਰੀ ਦਾੜੀ ਅੱਜ ਲੱਗਦਾ ਪਵਿੱਤਰ ਹੈ। ਉਹਨੇ ਪੁੱਛਿਆ, ਸਾਲਾਂ ਪਹਿਲਾਂ ਕਿਉਂ ਨਾ ਉੱਤਰ ਦਿੱਤਾ? ਕਹਿੰਦਾ, ਮਨ ਦਾ ਕੋਈ ਪਤਾ ਸੀ ਇਹ ਗੰਦੇ ਨੇ ਕਿੱਥੇ ਜਾ ਡਿੱਗਣਾ ਹੈ। ਅੱਜ ਮੈਂ ਮਨ ਦਾ ਧੰਨਵਾਦ ਕਰਨਾ ਪਿਆ ਕਿ ਮੈਂ ਪਾਕ ਦਾਮਨ ਪਾਕ ਚੋਲਾ ਲੈ ਕੇ, ਜੀਵਨ ਮੁਕਤ ਸਚਾਵਾਂ ਚੋਲਾ ਲੈ ਕੇ ਜਾਣਾ ਪਿਆ, ਹਕੀਕਤ ਏਵੇ ਦਾ ਕੋਈ ਭਰੋਸਾ ਨਹੀਂ। ਗੁਰੂ ਸਾਹਿਬ ਕਹਿੰਦੇ ਨੇ, ਸਿੱਖਾ ਤੂੰ ਆਪਣੇ ਮਨ ਨੂੰ ਨੀਵਾਂ ਕਰਨ ਦਾ ਯਤਨ ਕਰੀ। ਮਨ ਨੀਵਾਂ ਮਤ ਉੱਚੀ ਨਾਲ ਹੁੰਦਾ ਹੈ ਤੇ ਉੱਚੀ ਮਤ ਤਾਂ ਹੁੰਦੀ ਹੈ ਜੇ ਉੱਚੇ ਰੱਬ ਦੇ ਨਾਮ ਵੀ ਜੁੜ ਜਾਵੇ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਤਿੰਨ ਚਾਰ ਪ੍ਰਮਾਣ ਨੇ ਬਾਣੀ ਵਿੱਚੋਂ, ਇਹ ਮਨ ਕਿਉਂ ਨੀ ਟਿਕਦਾ, ਕਿਵੇਂ ਟਿਕੇ? ਹਜ਼ੂਰ ਸਾਹਿਬ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ, ਕਦੀ ਗਦੇ ਵੱਲ ਝਾਤੀ ਮਾਰੋ, ਉਹਦੇ ਅੰਦਰ ਕਦੀ ਟਿਕਾ ਨਹੀਂ। ਹਕੀਕਤ ਇਹ ਜੇ ਬੇਕਦਰਾ ਬੜਾ ਤੇ ਜਦੋਂ ਕਿਤੇ ਗਧਿਆਂ ਤੇ ਭਾਰ ਚੁੱਕਣ ਵਾਲਿਆਂ ਨੂੰ ਅਸੀਂ ਦੇਖਨੇ ਆ ਤੇ ਰੱਬ ਮਿਹਰ ਕਰੇ ਗਧੇ ਵਰਗੀ ਦੁਰਦਸ਼ਾ ਨਾ ਕਿਸੇ ਦੀ ਹੋ ਜਾਏ। ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸਨ, ਇਹ ਮਨਾ ਖੋਤਿਆਂ ਆਵੇ ਹੇਠ ਖਲੋਤਿਆਂ, ਆਵਾ ਤੇਰਾ ਮੁੱਕਣਾ ਨੀ ਤੇ ਖਹਿੜਾ ਤੇਰਾ ਛੁੱਟਣਾ ਨੀ, ਜਰਾ ਕੁ ਪੈਰ ਖਸਕਾ ਲੈ ਹਰੀ ਅੰਗੂਰੀ ਖਾ ਲੈ। ਹੁਣ ਇਹਦੇ ਅਰਥ ਬੜੇ ਭਾਵ ਪੂਰਤ ਸਨ। ਇੱਕ ਵਾਰੀ ਸ਼ਾਇਦ ਅਰਜ਼ ਕੀਤੀ ਸੀ, ਇਹ ਮਨਾ ਖੋਤਿਆਂ ਆਵੇ ਹੇਠ ਖਲੋਤਿਆਂ, ਆਵਾ ਤੇਰਾ ਮੁੱਕਣਾ ਨੀ ਤੇ ਖਹਿੜਾ ਤੇਰਾ ਛੁੱਟਣਾ ਨੀ। ਆਵੇ ਦਾ ਖੋਤਾ ਬੜਾ ਵਿਚਾਰਾ ਦੁੱਖ ਪਾਉਂਦਾ, ਕਿਉਂ? ਜਦੋਂ ਲੈ ਕੇ ਜਾਂਦਾ ਮਾਲਕ ਪਿੰਡ ਤੋਂ, ਉਦੋਂ ਕਹਿੰਦਾ, ਇੰਜ ਕਰੋ, ਜਾਂ ਤਾਂ ਕੱਚੀਆਂ ਇੱਟਾਂ ਲੱਦ ਜਾਓ ਤੇ ਜਾਂ ਇਹਦੇ ਉੱਤੇ ਬਾਲਣ ਪਾਓ। ਇਹਦਾ ਬਾਲਣ ਇਹਦੇ ਤੇ ਗੋਹੇ ਲੱਦ ਲਓ, ਲੱਕੜਾਂ ਲੱਦ ਲਓ। ਪਿੰਡੋਂ ਤੁਰਦਾ ਤੇ ਲੱਕੜਾਂ ਨਾਲ ਲੱਦਿਆ ਜਾਂਦਾ ਤੇ ਜਦੋਂ ਆਵੇ ਦੇ ਥੱਲੇ ਖਲੋਂਦਾ ਉਦੋਂ ਕਹਿੰਦਾ, ਹੁਣ ਖਾਲੀ ਕਿਲ ਜਾਣਾ ਤੇ ਪੱਕੀਆਂ ਇੱਟਾਂ ਲੱਦ ਕੇ ਲੈ ਜਾਓ। ਆਉਂਦਾ ਵੀ ਭਰਿਆ, ਜਾਂਦਾ ਵੀ ਭਰਿਆ, ਸੱਚ ਜਾਣੋ ਕਿ ਸਾਡਾ ਮਨ ਵੀ ਉਸ ਖੋਤੇ ਦੀ ਤਰ੍ਹਾਂ ਹੈ। ਜਦੋਂ ਆਇਆ ਉਦੋਂ ਵੀ ਪੰਡਾ ਪਿਛਲੀਆਂ ਜਨਮਾਂ ਦੀਆਂ ਲੱਦ ਕੇ ਲੈ ਆਇਆ ਤੇ ਜਦੋਂ ਤੁਰਨ ਲੱਗਦਾ ਕਿਹੜਾ ਭਾਰ ਇੱਥੇ ਖਾਲੀ ਕੀਤਾ, ਪਰਤ ਕੇ ਹੋਰ ਛੱਟ ਲੱਦ ਕੇ ਅੱਗੇ ਤੁਰ ਪਿਆ ਹੈ। ਆਉਂਦਾ ਵੀ ਭਰਿਆ ਤੇ ਕਬੀਰ ਸਾਹਿਬ ਬਾਬੇ ਨਾਮਦੇਵ ਨੇ ਜਿਹੜਾ ਸ਼ਬਦ ਕਿਹਾ ਸੀ ਨਾ ਕਿ ਪਿੰਦੀ ਉਬ ਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ, ਜਾਂ ਇੱਕ ਦਿਨ ਪੜਿਆ ਸੀ ਹਜ਼ੂਰ ਦਾ ਬਚਨ, ਕਹਿਣ ਲੱਗੇ, ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਮਨ ਕੀ। ਕਹਿੰਦੇ ਨੇ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਛਲਕਦਾ, ਸੱਚ ਜਾਣੋ ਗੁਰੂ ਕੇ ਸਿੱਖੋ, ਇਸੇ ਤਰ੍ਹਾਂ ਮਨ ਜਿਹੜਾ ਇਸ ਸਰੀਰ ਟਿੰਡ ਦੇ ਵਿੱਚ ਸੰਸਾਰ ਵਿੱਚ ਛਲਕਦਾ ਪਿਆ ਹੈ ਤੇ ਖੂਹ ਦੀ ਟਿੰਡ ਵਰਗਾ ਇਹਦਾ ਗੇੜਾ ਵੱਜੈ। ਪਿੰਦੀ ਉਬਕਲੇ ਸੰਸਾਰਾ, ਪਹਿਲਾਂ ਕਿਹਾ ਸੀ ਕਿ ਨਾਚੈ ਪਿੰਦੀ ਮੈਂ ਸਾਗਰਾ, ਸਾਗਰਾ ਦਾ ਅਰਥ ਪਾਣੀ, ਕਿ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਛਲਕਦਾ, ਇਸੇ ਤਰ੍ਹਾਂ ਮਨ ਦਿਨ ਰਾਤ ਛਲਕਦਾ ਪਿਆ। ਤੇ ਸਾਹਿਬ ਨੇ ਕਿਹਾ, ਦੇਖੋ ਖੂਹ ਦੀਆਂ ਟਿੰਡਾਂ ਭਰੀਆਂ ਹੁੰਦੀਆਂ ਨੇ, ਖਾਲੀ ਹੋ ਜਾਂਦੀਆਂ ਨੇ, ਪਰਤ ਕੇ ਫਿਰ ਭਰੀਆਂ ਤੁਰ ਪੈਂਦੀਆਂ ਨੇ। ਖੂਹ ਦੀਆਂ ਟਿੰਡਾਂ ਦੀ ਮਾਲ ਜਿਹੜੀ ਉਹ ਗੇੜਾ ਵੱਜੇ ਹੀ ਰਹਿੰਦਾ। ਕਦੀ ਸਿੱਖਾਂ ਭੁੱਲੀ ਨਾ, ਵਕਾਰਾਂ ਦੇ ਲੈ ਕੇ ਇਉਂ ਕਹਿ ਲੈ, ਸਵਾਸਾਂ ਦਾ ਪਾਣੀ ਇਸ ਟਿੰਡ ਵਿੱਚ ਭਰ ਕੇ ਲਿਆਉਣਾ। ਸਰੀਰ ਟਿੰਡ ਇੱਕ ਚੱਕਰ ਬਣਿਆ, ਆਉਣਾ ਸਾਡਾ 10 ਸਾਲ, 20 ਸਾਲ, 50 ਸਾਲ, 70 ਸਾਲਾਂ ਵਿੱਚ ਟਿੰਡ ਖਾਲੀ ਹੁੰਦੀ ਏ, ਪਰਤ ਕੇ ਫਿਰ ਮਾਲਾ ਦਾ ਗੇੜਾ ਆਉਂਦਾ, ਫਿਰ ਤੁਰ ਪੈਂਦਾ ਭਰਨ ਵਾਸਤੇ। ਕਹਿਣ ਲੱਗੇ, ਕਦੀ ਖੂਹ ਦੀਆਂ ਟਿੰਡਾਂ ਵੱਲ ਝਾਤੀ ਮਾਰੋ, ਉਹਨਾਂ ਦਾ ਗੇੜਾ ਮੁੱਕਦਾ ਹੀ ਨਹੀਂ, ਇੱਕ ਭਰਦੀ ਏ ਖਾਲੀ ਹੁੰਦੀ ਏ, ਫਿਰ ਭਰਦੀ ਏ ਫਿਰ ਖਾਲੀ ਹੁੰਦੀ ਏ। ਸੱਚ ਜਾਣੋ ਇਹ ਤਾਂ ਅੰਦਰ ਦੀ ਜੀਵ ਆਤਮਾ ਦੀ ਅਵਸਥਾ, ਮਨ ਟਿਕਦਾ ਕਿੱਥੇ ਪਿਆ? ਬੇਨਤੀ ਮੈਂ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ ਟਿਕੇ ਕਿਵੇਂ? ਜਿੰਨੀ ਦੇਰ ਤੱਕ ਬੰਦੇ ਦਾ ਨੇਮ ਨਹੀਂ ਬਣਦਾ, ਓਨੀ ਦੇਰ ਤੱਕ ਮਨ ਨਹੀਂ ਜੇ ਟਿਕਣੇ। ਨੇਮ ਤੋਂ ਬਿਨਾਂ ਮਨ ਹਮੇਸ਼ਾ ਆਕੀ ਰਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਗਧੇ ਨੂੰ ਪੈਰਾਂ ਤੋਂ ਰੱਸਾ ਖੋਲਣ ਤੋਂ ਪਹਿਲਾਂ ਸਮਾਨ ਲੱਦਣ ਵਾਲੇ ਉਸ ਮਾਲਕ ਵੱਲ, ਗਧੇ ਦੇ ਮਾਲਕ ਵੱਲ ਝਾਤੀ ਮਾਰਿਓ। ਉਹਨੂੰ ਜੇ ਕਹੀਏ ਗਰੀਬ ਨੇ ਕੀ ਤਰ੍ਹਾਂ ਵਿਗਾੜਿਆ, ਵਿਹਲਾ ਹੈ ਨਾ, ਤੇ ਇਹਦੇ ਪੈਰਾਂ ਵਿੱਚੋਂ ਪੈਖੜ ਖੋਲ ਦੇ, ਰੱਸਾ ਖੋਲ ਦੇ, ਸੰਗਲ ਖੋਲ ਦੇ। ਉਹ ਕਹਿੰਦਾ, ਤੈਨੂੰ ਦੂਰੋਂ ਲੱਗਦਾ ਬੜਾ ਚੰਗਾ ਹੈ, ਪਰ ਮੈਂ ਇਹਦੀ ਕਰਤੂਤ ਨੂੰ ਜਾਣਦਾ, ਮੈਂ ਸਮਝਣਾ ਇਹ ਕਰਦਾ ਕੀ ਏ। ਕਹਿਣ ਲੱਗਾ, ਪੈਰਾਂ ਵਿੱਚੋਂ ਰੱਸਾ ਖੋਲਣ ਦੀ ਦੇਰ ਏ, ਮੈਨੂੰ ਦਲੱਤੀ ਮਾਰ ਕੇ ਸੱਟੇਗਾ, ਇਹਨੇ ਮੇਰੇ ਕਾਬੂ ਪਰਤ ਕੇ ਨੀ ਆਉਣਾ। ਕਹਿਣ ਲੱਗਾ, ਖੋਲੇਗਾ ਕਦੋਂ? ਕਹਿੰਦਾ, ਮੈਂ ਖਾਲੀ ਦਾ ਨੀ ਖੋਲਣਾ, ਮੈਂ ਇਹਦੇ ਤੇ ਲੱਦਾਂਗਾ ਭਾਰ, ਪਰਤ ਕੇ ਇਹਦੇ ਪੈਰਾਂ ਵਿੱਚੋਂ ਖੋਲਾਂਗਾ ਰਸਾਂ, ਤੇ ਦੇਖੀਏ ਦੁਲੱਤੀ ਮਾਰਨ ਜੋਗਾ ਮੈਂ ਛੱਡਣਾ ਹੀ ਕੋਈ ਨਹੀਂ, ਨਾ ਵਿਹਲਾ ਰਹਿ, ਨਾ ਪੈਰ ਵਿੱਚੋਂ ਇਹਨੂੰ ਖਾਲੀਪਨ ਮਹਿਸੂਸ ਹੋਵੇ, ਭਾਰ ਲੱਦਿਆ ਰਹੇਗਾ, ਤੇ ਦੁਲੱਤੀ ਨਹੀਂ ਜੇ ਮਾਰਦਾ, ਸੱਚ ਜਾਣੋ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਅਸੀਂ ਕਿਵੇਂ ਦਾਵਾ ਕਰਕੇ ਕਹਿ ਦਿੰਦੇ ਹਾਂ ਮੇਰਾ ਮਨ ਨਹੀਂ ਡੋਲ ਸਕਦਾ? ਕਹਿਣ ਲੱਗੇ, ਮਨ ਖੁੱਟ ਹਾਰ ਹੈ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ, ਤੂੰ ਮਹਾ ਉਦਮਾਦਾ, ਤੂੰ ਤਾਂ ਆਪਣੀ ਆਪ ਉਦਰੀਆਂ ਕਰਨਾ, खरका पैखर तौ छुटे जो ऊपर लादा। कहन लगे जिवे गदे उत्ते भार लादी है ते पैखर ता खोली दे। ओ सजना जदो तू दुनिया विच तुरन लगना है ना, इस शब्द दा भार पर चेते रखी, ओदा भार दुख है ते तेरे उत्ते गुरु के शब्द दा पैरा सुख होवेगा। उदन अर्ज कीती सी गदे दा भार है साडे लई भार नहीं, बार तुरने आ कि साडियां अखां साडी जबान साडे कन बारों मानू सारी जानकारी नहीं देंदे। इना भैड़ा है इना विचारियां नू पचला लैंदा है, अखां नू वर्ग ला लैंदा मन, कन्ना नू वर्ग ला लैंदा, कहिंदा आखर मैं राजा वां मेरी मनो। ते गुरमुखो ए कदी भुले ना जिउड़ा के इना इंद्रियां नू तां आप खुदरे पान नाल वरत जाएगा, इंद्रियां ते सड़ के इत्थे रह जाणगियां जीव आत्मा। मैं बेनती कीती इंद्रियां ते मन दे दरमियान, इंद्रियां ते आत्मा दे दरमियान मन दी शक्ति है, मन ने अपनी मर्जी नाल इंद्रियां नू भोगिया है ते जिदन मौत होनी है अखां इत्थे रह जाणियां ने, कन्न इत्थे रह जाने ने, जीव इत्थे रह जाणी है, हथ इत्थे रह जाणी है, अंदर वाली जिंद दे गल विच रस्सा पा के कहना तू आखां तेरे विच शक्ति निकल के गा मन कोल जांदी सी क्यों ना काबू कीता। साहब ने क्या कह लगे इहदा यकीन ना करी, बाबे कबीर नू तां इत्थों तक कहना पै गया बाबा अब ना बसो ए गांव। कहना मैं कोई नहीं शरीर विच रहना, मन कोई नहीं मानदा मेरियां गल्लां, बाबा अब ना बसो ए गांव, घरी घरी का लेखा मांगे काहित चेतो नाउ। अगला उन्हें आरंभ विच शब्द कहे है कि देही गावा जियो तर महतो, बसै पंच किरसाना नैनू नकटू सर्वनु रसपत इंद्री कहा न माना। बाबा अब ना बसो ए गांव, घरी घरी का लेखा मांगे काहित चेतू नाउ। कहन लगे धर्म राय जब लेखा मांगे बाकी निकसी भारी। ओ गुरु के सिखो पंच किरसान वा भाग गए ले बांधो जियो दरबारी। हां जिन्ना दे मन नीवे ते मत उची होवे ओना नू कदी बन्या नहीं जांदा, क्योंकि ओना ने बाणी भी शब्द कहे ने के कबीर मेरी बुद्ध को, क्योंकि मेरी मत उची है, मेरी उची मत नू जमदूत कदी फिटकार नहीं पा सकदा। कबीर मेरी बुद्ध को जम ना करे तिशकार, जिन ए जमवा सिरजिया सो जपिया परवदगार। बेनती कर रहा सा के जिवे गदे दे उत्ते भार लदीए ते ओदे पैरां तो पैखड़ खोली दे, इनू प्रैक्टिकल तौर ते कमाईए खां। जदो आपां अपने नेतनेम नू वधावांगे ना, शब्द दी कमाई करांगे ते सच जाणो ए बार तुरिया होया भी गुरु दी मत दे थले चलेगा, ए नीवा रहेगा। जदों शब्द दा पल्ला छड़ देंगे ते बार तुरिया होया भी अंदर दी मलीनता लई जाएगा। कहिंदे ने जिवें गधे दा पैर ओदा रस्सा खोलीए ते तां जे भार लदीए, मन नू बार लै के जाणे उत्ते शब्द दा भार लई। उन्हां दूसरा प्रमाण दिता मेरे सच्चे कृपालू सतगुरु ने, कहन लगे हाथी कोल किन्नी ताकत है, ओदे सिर ते इक महावत बैठा है, महावत दे हाथ विच कुंडा है, हाथी ताकतवर बड़ा है, पर जे किते कुंडे तो बारा हो जाए हाथी उजाड़े पा के रख दिंदा है, जे कुंडे दे थले चले ते हाथी कईयां दी रोटी दा साधन बन जांदा है, हाथी कईयां दे घरां दा शिंगार बनदा है, हाथी कईयां जलूसां दा शिंगार बन जांदा है। चेते रखी जे कुंडा नहीं हाथी भी तबाहीए, जे शब्द दा कुंडा नहीं मन शिंगार नहीं बनदा। असल विच कुंडे तो बिना जेड़े मन ने ओ अंदर दी तबाही करके रख देंदे। मन नीवा किवें होवे, साहब ने क्या कहन लगे के चेते रख के मन कुंचर पीलक गुरु, महावत सिर ते गुरु होवे ता मत उची होवेगी, जे उत्ते गुरु नू बिठाएगा। मन कुंचर पीलक गुरु ज्ञान कुंडा, तेरे कोल शब्द दा कुंडा होवे ज्ञान दा कुंडा होवे ते मन टिकेगा। कहन लगे प्यारे मन कुंचर पीलक गुरु ज्ञान कुंडा, जे खिंचा तह जाए नानक हस्ती कुंडा बाहरा, फिर औजर पाए जिदे सिर ते कुंडा नहीं ओ उजाड़े पा दिंदा। गुरसिखो जिदे मन दे उत्ते शब्द दा कुंडा नहीं ओने ते जिंदगी तबाह करनी करनी। मेरे धन गुरु अर्जुन साहिब कहिंदे ने असी गुरु दर ते गए, ओना नू पुछया महाराज कृपा करो मन नीवा हो जाए, किते मन नू झुकन दी जाच आ जाए। आकड़ विच ही तुरिया रहिंदा, झुकदा ही नहीं, मनदा ही नहीं पिया गल। ते गुरु अर्जुन देव जी ने एक शब्द कहा, मैं ओ आप नू सांझा करके मन नीवे संबंधी अर्ज करनी। देखो पहला बेनती कर रहे हैं ਇਹ ਮਨ ਕੀ ਹੈ, ਕੀ ਕੁਝ ਕਰਦਾ ਪਿਆ? ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਅਬ ਮੋਰੋ ਨਾਚ ਨੂੰ ਰਹੋ, ਕਹਿੰਦੇ ਨੇ ਹੁਣ ਮੇਰਾ ਨੱਚਣ ਵਾਲਾ ਮਨ ਨੀ ਕਰਦਾ। ਧਿਆਨ ਦਿਆ ਜੇ, ਨਚਾਣਾ ਕਿਹਨੂੰ ਸੀ? ਵਾਹਿਗੁਰੂ ਕਿਰਪਾ ਕਰਕੇ ਸਾਨੂੰ ਸਮਤੀਆਂ ਬਖਸ਼ੇ, ਬਾਕੀ ਹਾਲ ਕੋਈ ਨੀ ਸਾਡਾ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਅਬ ਮੋਰੋ ਨਾਚ ਨੂੰ ਰਹੋ, ਹੁਣ ਮੇਰਾ ਜਿਹੜਾ ਮਨ ਸੀ ਉਹ ਨੱਚਦਾ ਨਹੀਂ। ਕਿਉਂ? ਕਹਿਣ ਲੱਗੇ ਅੱਗੇ ਥਾਂ ਥਾਂ ਤੇ ਨੱਚਦਾ ਫਿਰਦਾ ਸੀ ਮਾਇਆ ਦੀ ਖਾਤਰ, ਤ੍ਰਿਸ਼ਨਾ ਦੀ ਖਾਤਰ, ਵਿਕਾਰਾਂ ਦੀ ਖਾਤਰ। ਕਿਉਂ ਜੀ? ਕਹਿਣ ਲੱਗੇ ਜਿੱਦਣ ਦਾ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦਾ ਸ਼ਬਦ ਸੁਣਿਆ, ਉਦਨ ਮਨ ਨੱਚਣਾ ਬੰਦ ਕਰ ਗਿਆ, ਬੋਲਦੀ ਕੋਈ ਨੀ। ਕਹਿਣ ਲੱਗੇ ਮਰ ਗਿਆ, ਇਹਦੀ ਆਵਾਜ਼ ਹੀ ਬੰਦ ਹੋ ਗਈ। ਪੁੱਛਿਆ, ਜੀ ਕੋਈ ਗੱਲ ਦੱਸੋ, ਕਿਰਪਾ ਮਿਹਰ ਕਰਕੇ ਦੱਸੋ, ਕਿਵੇਂ ਸਮਝ ਪੈ ਜਾਏ ਇਹ ਨੱਚਣਾ ਬੰਦ ਹੋ ਗਿਆ? ਮੇਰੇ ਸਾਹਿਬ ਕਿਰਪਾਲੂ ਜੀ ਨੇ ਉੱਥੇ ਦੋ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਸਾਡਾ ਇੱਕ ਅਮੀਰ ਕਲਚਰ, ਅਮੀਰ ਸਭਿਆਚਾਰ ਸੀ, ਹੁਣ ਵੀ ਅਜੇ ਹੈ, ਕਿ ਬੱਚੀ ਜਵਾਨ ਹੋਣੀ ਤੇ ਉਹਦੇ ਲਈ ਮਾਤਾ ਪਿਤਾ ਨੇ ਘਰ ਢੂੰਡਣਾ, ਪਰਿਵਾਰ ਨੇ ਵਰ ਲੱਭਣਾ। ਕਹਿੰਦੇ ਨੇ ਉਹ ਆਪਣੀਆਂ ਸਹੇਲੀਆਂ ਵਿੱਚ ਬਹਿੰਦੀ ਸੀ, ਨਾ ਮਾਂ ਨਾਲ ਗੱਲ ਕਰਦੀ ਸੀ, ਨਾ ਬਾਪ ਨਾਲ, ਨਾ ਭਰਜਾਈਆਂ ਨਾਲ, ਨਾ ਭਰਾ ਨਾਲ। ਜਦੋਂ ਉਹਦੀਆਂ ਹਮ ਉਮਰ ਦੀਆਂ ਸਹੇਲੀਆਂ ਆਉਣੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮਨ ਕਿਵੇਂ ਟੇਕਿਆ? ਜਦੋਂ ਸਹੇਲੀਆਂ ਕਿਤੇ ਬਾਹਰ ਜਾਣਾ, ਅਜੇ ਉਹਦੇ ਮੰਗਣੀ ਹੋਈ ਹੋਣੀ ਤੇ ਸਹੇਲੀਆਂ ਨੇ ਕਹਿਣਾ, ਤੇਰਾ ਪਤੀ ਇਹੋ ਜਿਹਾ ਹੋਣਾ, ਤੇਰੇ ਪਤੀ ਦਾ ਇਹੋ ਜਿਹਾ ਕਾਰੋਬਾਰ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨੀ ਮੈਂ ਜਾ ਰਿਹਾ। ਸਹੇਲੀਆਂ ਨੇ ਜ਼ਰੂਰ ਪੁੱਛਣਾ ਤੇ ਉਹਨੂੰ ਮਖੌਲ ਵੀ ਕਰਨੇ, ਤੇਰਾ ਪਤੀ ਇਹੋ ਜਿਹਾ ਹੋਵੇਗਾ, ਤੇ ਉਹਨੇ ਵੀ ਅੱਗੋਂ ਹੱਸ ਕੇ ਕਹਿ ਦੇਣਾ ਇਹੋ ਜਿਹਾ ਹੋਵੇਗਾ। ਕਹਿਣ ਲੱਗੇ ਜਿੱਦਣ ਉਹ ਪਤੀ ਪਰਨਾਣ ਆਇਆ, ਜਿਹੜੀ ਪਤੀ ਦੀਆਂ ਗੱਲਾਂ ਕਰਕੇ ਸਹੇਲੀਆਂ ਨਾਲ ਹੱਸਦੀ ਸੀ ਨਾ, ਆਉਂਦਿਆਂ ਸਾਰ ਉਹਨੇ ਘੁੰਡ ਕੱਢ ਲਿਆ, ਆਪਣੇ ਪਤੀ ਤੋਂ ਆਪਣਾ ਚਿਹਰਾ ਵੀ ਲੁਕਾ ਲਿਆ ਹੈ। ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ, ਮਨ ਕਿਵੇਂ ਟਿਕਿਆ? ਕਹਿਣ ਲੱਗੇ ਗੁਰੂ ਕੇ ਸਿੱਖੋ, ਕਿ ਜਿਵੇਂ ਇੱਕ ਕੁਵਾਰੀ ਕੰਨਿਆ ਪਤੀ ਦੀਆਂ ਗੱਲਾਂ ਆਪਣੀਆਂ ਸਹੇਲੀਆਂ ਨਾਲ ਕਰਕੇ ਹੱਸਦੀ ਸੀ ਜਿੱਦਣ ਪਤੀ ਆਇਆ, ਤੇ ਅੱਜ ਵੀ ਤੁਸੀਂ ਦੇਖੋ ਇਹ, ਮੈਂ ਬੇਨਤੀ ਕੀਤੀ, ਇਹ ਕਲਚਰ ਹੈ ਉੱਥੋਂ ਦਾ, ਇਹ ਸਭਿਆਚਾਰ ਹੈ ਉੱਥੋਂ ਦਾ, ਸਾਡੇ ਇਲਾਕੇ ਵਿੱਚ ਹਰਿਆਣੇ ਵਿੱਚ ਤੇ ਲੋਕਲ ਲੋਕ ਅਜੇ ਵੀ ਕਰਦੇ ਨੇ, ਭਾਵੇਂ ਸ਼ਾਦੀ ਹੋਈ ਵੀ ਹੋਵੇ, ਕਈ ਸਾਲ ਹੋ ਜਾਣ, ਜੇ ਕਿਤੇ ਤੀਜੇ ਬੰਦੇ ਕੋਲ ਪਤੀ ਆ ਜਾਏ ਤੇ ਇੱਕੋ ਦਮ ਅੱਗੋਂ ਘੁੰਡ ਕੱਢ ਲੈਂਦੀਆਂ ਨੇ ਬੀਬੀਆਂ, ਆਪਣੇ ਪਤੀ ਤੋਂ ਘੁੰਡ ਕੱਢਦੀਆਂ। ਮੇਰਾ ਭਾਵ ਇਹ ਨਹੀਂ ਕਿ ਇਹ ਕਹਿਣ ਤੋਂ ਵੀ ਘੁੰਡ ਕੱਢਣਾ ਚਾਹੀਦਾ, ਗੁਰਮਤ ਨੇ ਪ੍ਰਵਾਨ ਨਹੀਂ ਕੀਤਾ। ਉਦਾਹਰਨ ਦਾ ਇੱਕ ਪੱਖ ਲਈਓ, ਕਿਉਂਕਿ ਡਰ ਇਹ ਲੱਗਦਾ ਰਹਿੰਦਾ ਕਈ ਵਾਰੀ ਉਦਾਹਰਨ ਕਿਸੇ ਹੋਰ ਪਰਿਪੇਖ ਵਿੱਚ ਹੁੰਦੀ ਹੈ ਤੇ ਅਰਥ ਅਸੀਂ ਆਪਣੇ ਘਰ ਹੋਰ ਕੱਢ ਕੇ ਲੈ ਜਾਂਦੇ। ਉਹਦਾ ਭਾਵ ਇਹ ਵੇ, ਸੱਚ ਜਾਣੋ, ਸਭ ਤੋਂ ਵੱਧ ਬਖੇੜੇ ਹੀ ਇਹ ਪਿਆ। ਕਹਿੰਦਾ ਪ੍ਰਚਾਰਕ ਕੁਝ ਹੁੰਦਾ, ਲੋਕੀ ਅਰਥ ਕੁਝ ਕੱਢ ਕੇ ਲਈ ਜਾਂਦੇ। ਹੁਣ ਉੱਥੇ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪਰੇ ਬਚਨ ਉਪਹਾਸ ਕਹੋ। ਕੁਵਾਰੀ ਕੰਨਿਆ ਆਪਣੀ ਪਤੀ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਪਈ ਏ। ਜੋ ਸੁਰਜਨ ਗ੍ਰਹਿ ਭੀਤਰ ਆਇਓ, ਜਦੋਂ ਉਹ ਸੁਰਜਨ ਦਾ ਅਰਥ ਪਤੀ, ਪਹਿਲਾਂ ਅਖਰੀ ਅਰਥ ਕਰ ਰਿਹਾ ਵਾ, ਜਿੱਦਣ ਉਹ ਘਰ ਆ ਗਿਆ ਤੋ ਮੁਖ ਕਾਜ ਲੱਜੋ, ਉਸੇ ਵੇਲੇ ਆਪਣੇ ਮੂੰਹ ਨੂੰ ਢੱਕ ਲਿਆ, ਆਪਣੀਆਂ ਸਹੇਲੀਆਂ ਕੋਲ ਪਤੀ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ। ਕਹਿਣ ਲੱਗੇ ਵਾਹਿਗੁਰੂ ਜੀ, ਜਿੰਨੀ ਦੇਰ ਤੱਕ ਤੁਸੀਂ ਘਰ ਨਹੀਂ ਸਵਾਏ, ਮਨ ਜਣੇ ਖਣੇ ਨਾਲ ਹੀ ਗੱਲਾਂ ਕਰਦਾ ਸੀ, ਭੱਜਿਆ ਫਿਰਦਾ ਸੀ। ਕਹਿਣ ਲੱਗੇ ਜੇ ਪਤੀ ਘਰ ਵਿੱਚ ਆ ਜਾਏ ਤੇ ਔਰਤ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ। ਕਹਿਣ ਲੱਗੇ ਜਿੱਦਣ ਸੁਰਜਨ ਪਰਮਾਤਮਾ ਘਰ ਵਿੱਚ ਆ ਗਿਆ, ਨਾਮ ਘਰ ਵਿੱਚ ਆ ਗਿਆ, ਸੱਚ ਜਾਣੋ ਉਦਨ ਮਨ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ। ਕੁਮਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲੱਜੋ, ਉਸੇ ਵੇਲੇ ਉਹਨੇ ਚਿਹਰਾ ਢੱਕ ਲਿਆ। ਹੁਣ ਅਗਲੀ ਉਦਾਹਰਨ ਸਾਹਿਬ ਨੇ ਦਿੱਤੀ, ਸੋਨਾ ਕਰਨ ਵਾਲੇ ਵੀਰ ਦੀ, ਕੁਠਾਲੀ ਵਿੱਚ ਸੋਨਾ ਪਾਇਆ ਤੇ ਉਹਨੂੰ ਅੱਗ ਨਾਲ ਸ਼ੇਕ ਦੇਈ ਜਾਂਦਾ। ਗੁਰਮੁਖੋ, ਸਾਡੀ ਸਮੱਸਿਆ ਇਹ ਵੇ, ਅਸੀਂ ਬਿਨਾਂ ਕਮਾਈ ਤੋਂ ਪੁੱਛੀ ਜਾਂਦੇ ਹਾਂ, ਮਨ ਨਹੀਂ ਟਿਕਦਾ। ਮੈਂ ਬੇਨਤੀ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਭਰੋਸਾ ਕਰਕੇ ਵੇਖੋ ਅੰਦਰ ਆਪੋ ਆਪਣੇ ਨਿਸਾਰਿਆਂ ਦੇ। ਕੋਈ ਜ਼ਰੂਰੀ ਨਹੀਂ ਕਿਸੇ ਦੀ ਬਾਹਰ ਦੀ ਕਿਰਿਆ ਨੂੰ ਦੇਖ ਕੇ ਕਹਿ ਦਈਏ ਇਹ ਬੰਦਾ ਬੜਾ ਖੁਸ਼ ਹੈ, ਇਹਦਾ ਅੰਦਰ ਨਹੀਂ ਟਿਕਿਆ। ਖਿਮਾ ਕਰਿਓ, ਕਈ ਵਾਰੀ ਐਸੇ ਜੁੜੇ ਹੋਏ ਵੀ ਹੁੰਦੇ ਨੇ, ਬਾਹਰੋਂ ਤੱਕੀਦਾ ਵੀ ਚੁੰਚ ਗਿਆਨ ਹੈ ਪਰ ਅੰਦਰੋਂ ਝਾਤੀ ਮਾਰੀ ਦਾ, ਇੰਜ ਲੱਗਦਾ ਵੀ ਜਿਵੇਂ ਓਤ ਪੋਤ ਨੇ। ਸਾਹਿਬ ਨੇ ਬਾਣੀ ਵਿੱਚ ਕਿਹਾ ਨੀ ਕਿ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਕਹਿਣ ਲੱਗੇ ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾ, ਮੁੱਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਨੇ ਸਿੱਖ ਜਿਨ੍ਹਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੈ। ਲੋਗਨ ਸਿਓ ਮੇਰਾ ਠਾਠਾ ਬਾਗਾ, ਕਹਿੰਦੇ ਨੇ ਲੋਕਾਂ ਨਾਲ ਮੈਂ ਹੱਸਣਾ ਗੱਲਾਂ ਕਰਨਾ ਵਾ, ਪਰ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅੰਦਰ ਮੇਰੇ ਨੂੰ ਪੁੱਛ ਕੇ ਦੇਖੋ, ਮੇਰਾ ਮਨ ਨਾਮ ਵਿੱਚ ਵਿਝਾ ਪਿਆ ਹੈ। ਸੱਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਛਾ ਮੌਲਾਂ ਬਾਹਰ ਮੈਂ ਇਸ ਤਰ੍ਹਾਂ ਉਲਝਿਆ ਪਿਆ ਜਿਵੇਂ ਤਾਣੀ ਉਲਝੀ ਹੁੰਦੀ ਹੈ ਤਾਣੇ ਪੇਟੇ ਦੀ। ਕਹਿਣ ਲੱਗੇ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਬਾਹਰ ਦੇ ਚੰਬੇਲੇ ਦੇਖ ਕੇ ਨਾ ਕਹਿ ਦੀ ਕਿ ਅੰਦਰੋਂ ਵੀ ਉਲਝਿਆ ਅੰਦਰੋਂ ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿਚ ਨਰਲੇ ਪਏ। ਮੁੱਕੀ ਬਾਤ ਸਗਲ ਛਿਓਂ ਕਰਤਾ ਮੈਂ ਜ਼ਬਾਨ ਨਾਲ ਸਾਰਿਆਂ ਨਾਲ ਗੱਲਾਂ ਕਰਨਾ ਪਰ ਜੀ ਸੰਗ ਪ੍ਰਭ ਆਪਣੇ ਧਰਤਾ। ਹੁਣ ਅਸੀਂ ਕਹਾਂਗੇ ਵੀ ਜਿਹੜਾ ਮੂੰਹ ਨਾਲ ਗੱਲਾਂ ਕਰਦਾ ਹੈ ਜਿੰਦ ਨਾਲ ਕਿਵੇਂ ਧਰਦਾ ਹੈ। ਜੇ ਮੂੰਹ ਨਾਲ ਗੱਲਾਂ ਕਰਦਿਆਂ ਕੀਰਤਨ ਕਥਾ ਸੁਣਦਿਆਂ ਮਨ ਘਰ ਦੀਆਂ ਗੱਲਾਂ ਸੋਚਦਾ ਪਿਆ ਤੇ ਸੱਚ ਜਾਣੋ ਘਰ ਦੀਆਂ ਗੱਲਾਂ ਕਰਦਿਆਂ ਬੰਦੇ ਦਾ ਮਨ ਬੰਦਗੀ ਵਾਲੇ ਪਾਸੇ ਵੀ ਸੋਚ ਸਕਦਾ ਹੈ। ਤਾਕਤ ਤੇ ਉਹੀ ਹੈ ਨਾ, ਉਹੀ ਐਨਰਜੀ ਹੈ, ਉਹੀ ਰਹਿਮਤ ਹੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕਦੀ ਤੱਕੋ ਕਿ ਜਿਨ੍ਹਾਂ ਲੋਕਾਂ ਦੇ ਅੰਦਰ ਛੇਕ ਲੱਗਣਾ ਸ਼ੁਰੂ ਹੋ ਜਾਏ ਕਮਾਈ ਕਰੀਏ। ਮੈਂ ਕਹਿੰਦਾ ਸਾਲ ਭਰ ਆਪਣੇ ਨੇਮ ਨੂੰ ਇਮਾਨਦਾਰੀ ਨਾਲ ਨਿਭਾਈਏ, ਉਦੋਂ ਬਾਅਦ ਕੋਈ ਬੰਦਾ ਕਹੇ ਮੇਰਾ ਮਨ ਨਹੀਂ ਟਿਕਿਆ। ਮੈਂ ਆਪਣੇ ਗੁਰੂ ਤੇ ਭਰੋਸਾ ਕਰਕੇ ਕਹਿਣਾ ਤੂੰ ਰੋਜ਼ ਦਾ ਨੇਮ ਅੰਮ੍ਰਿਤ ਵੇਲੇ ਦਾ ਜਾਂ ਦਿਨ ਵਿੱਚ ਕੋਈ ਨੇਮ ਬਣਾ, ਵਾਹਿਗੁਰੂ ਗੁਰਮੰਤਰ ਜਪਣ ਦਾ, ਸੁਰਤ ਨਾਲ ਬਾਣੀ ਪੜਨ ਦਾ, ਸੁਰਤ ਤੇ ਸ਼ਬਦ ਦੇ ਅਭਿਆਸ ਦਾ ਤੂੰ ਕਰੀ ਤਾਂ ਸਹੀ, ਪਰਤ ਕੇ ਦੱਸੀ ਤੇਰਾ ਮਨ ਟਿਕਦਾ ਹੀ ਕਦ ਕਿਉਂ ਨਹੀਂ। ਉਹ ਗੁਰੂ ਸਮਰੱਥ ਹੈ, ਇਹ ਤਾਂ ਗੁਰੂ ਦੇ ਕਮਾਏ ਮੰਤਰ ਨੇ। ਇੱਕ ਸ਼ਬਦ ਬਾਬੇ ਨਾਨਕ ਦਾ ਜਿੱਥੇ ਟਿਕ ਗਿਆ ਉੱਥੇ ਕੌਡੇ ਰਾਕਸ਼ ਵਰਗੇ ਸੰਤ ਬਣ ਗਏ, ਤੇਰਾ ਅੰਦਰ ਕਿਉਂ ਨਹੀਂ ਟਿਕੇਗਾ। ਕਮਾਨ ਤੋਂ ਬਿਨੇ ਕਈ ਜਾਣੇ ਮਨ ਨਹੀਂ ਟਿਕਦਾ, ਕਿਉਂਕਿ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ ਇੰਡੀਆ ਜਾਓ ਇੱਥੇ ਵੀ ਸਟੋਰ ਵੇਖਣ ਲੋਕ ਜਾਂਦੇ ਨੇ, ਸਾਡਾ ਮਹਿਕਮਾ ਵੀ ਜਾਂਦਾ ਐਵੇਂ ਚੀਜ਼ਾਂ ਨੂੰ ਹੱਥ ਲਾਈ ਜਾਣਾ, ਹਾਊ ਮੱਚ ਕਿੰਨੇ ਕਿੰਨੇ ਦੀ ਪੁੱਛੀ ਜਾਂਦੇ ਨਾ, ਉੱਥੇ ਤੁਰੇ ਜਾਣਾ ਪੁੱਛੀ ਜਾਣਾ ਕਿੰਨੇ ਦੀ ਆਹ ਕਿੰਨੇ ਦੀ। ਉਹ ਕਈ ਵਾਰੀ ਅਗਲਾ ਕਹਿੰਦੇ ਜੇ ਖਰੀਦਣੀ ਤੇ ਖਰੀਦਣੀ ਤੇ ਪਰਾਂ ਜਾ ਐਵੇਂ ਚੀਜ਼ਾਂ ਨੂੰ ਹੱਥ ਨਾ ਲਾਈ। ਹੁਣ ਅਸੀਂ ਹੱਥ ਲਾ ਲੈ ਕੇ ਪੁੱਛੀ ਜਾਣੇ, ਜਿਹੜਾ ਪ੍ਰਚਾਰਕ ਹੈ ਮਨ ਨਹੀਂ ਟਿਕਦਾ। ਬਾਬਾ ਜੀ ਮਨ ਖਿੰਡਿਆ ਪਿਆ, ਉਹ ਮੈਂ ਕਹਿੰਦਾ ਇੱਕ ਦਿਨ ਹੀ ਜਦੋਂ ਸੁਣ ਲਿਆ ਕਿ ਮਨ ਟਿਕੇਗਾ ਜੇ ਸ਼ਬਦ ਕਮਾਵਾਂਗੇ। ਗੁਰੂ ਕਲਗੀਧਰ ਜੀ ਨੇ ਕਿਹਾ ਸੀ ਜਪਜੀ ਸਾਹਿਬ ਦੇ ਪਾਠ ਸੁਣਾਓ, ਸਮਾਂ ਦਿੱਤਾ, ਕਿਸੇ ਨੇ ਕਿਹਾ ਮੈਂ 30 ਕੀਤੇ, ਕਿਸੇ ਨੇ ਕਿਹਾ 35 ਕੀਤੇ, ਕਿਸੇ ਨੇ ਕਿਹਾ 40 ਕੀਤੇ। ਇੱਕ ਬੈਠਾ ਸੀ, ਕਹਿਣ ਲੱਗੇ ਤੂੰ ਨੀ ਬੋਲਦਾ ਤੂੰ ਕਿੰਨੇ ਕੀਤੇ। ਕਹਿੰਦਾ ਬਸ ਬਾਬਾ ਇਹ ਹੀ ਨੀ ਸਮਝ ਪੈਂਦੀ ਵੀ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਹਾੜ। ਕਹਿਣ ਲੱਗੇ ਅਗਲੀ ਤੁੱਕ ਨੀ ਪੜੀ? ਕਹਿੰਦਾ ਸਤਿਗੁਰੂ ਪੜਿਆ ਹੁਕਮ ਰਜ਼ਾਈ ਚੱਲਣਾ। ਉਦੋਂ ਦਾ ਮਨ ਨੂੰ ਕਹੀ ਜਾਣਾ ਕੱਲ ਤੋਂ ਹੁਕਮ ਮੰਨਣਾ, ਕੱਲ ਤੋਂ ਰਜ਼ਾ ਵੀ ਚੱਲਣਾ। ਮੈਂ ਕਹਿੰਦਾ ਪਹਿਲੀ ਤੋਕੀ ਵੈੜਿਆ ਮਨਾ ਕਿਤੇ ਪੜ ਲੈ ਤੇ ਤੇਰੇ ਅੰਦਰ ਟਿਕਾ ਆ ਜਾਏ। ਹੁਣ ਬਗੈਰ ਗੱਲਾਂ ਨਾਲ ਤਾਂ ਮਨ ਕੋਈ ਨੀ ਟਕਣਾ, ਇੱਕ ਫਿਰੈ ਕਨੇਰੇ ਕਰਾਂ ਗੱਲਾਂ। ਗੱਲੀ ਕਿਨੇ ਨਾ ਪਾਇਆ ਨੰਨਾ, ਨਾ ਭੋਗ ਨਿਤ ਭੋਗੈ ਨਾ ਡੀਠਾ ਨਾ ਸਿਮਲਿਆ, ਗੱਲੀ ਖੋ ਸੁਹਾਗਣ ਭੈਣੇ ਕੰਤ ਨਾ ਕਬਹੂ। ਮੈਂ ਮਿਲਿਆ ਗੱਲਾਂ ਨਾਲ ਕਿਵੇਂ ਟਿਕ ਜਾਣਾ ਅੰਦਰ? ਅੰਦਰ ਟਿਕਾਣ ਨਾਲ ਟਿਕਦੇ ਨੇ, ਸਫ਼ਰ ਤੁਰਨ ਨਾਲ ਮੁੱਕਦੇ ਨੇ, ਭੁੱਖ ਖਾਣ ਨਾਲ ਦੂਰ ਹੁੰਦੀ ਏ, ਆ ਰੋਗ ਤਾਂ ਮਿਲਦੀ ਏ ਦਵਾਈਆਂ ਖਾਣ ਨਾਲ। ਮਨ ਟਿਕੇਗਾ ਬਾਬੇ ਦਾ ਸ਼ਬਦ ਕਮਾਉਣ ਦੇ ਨਾਲ, ਸ਼ਬਦ ਕਮਾਵਾਂਗੇ। ਤੇ ਮੈਂ ਜਿਹੜਾ ਪ੍ਰਮਾਣ ਅਰਜ਼ ਕਰਨ ਲੱਗਾ, ਆਉਣਾ ਮਨ ਨੀਵੇਂ ਵਾਲੇ, ਕਿਉਂਕਿ ਆਪਣਾ ਕੋਈ ਨੀ ਮਨ ਨੀਵਾਂ, ਮੈਂ ਆਪਣੀ ਗੱਲ ਬੇਨਤੀ ਕਰ ਰਿਹਾ। ਉੱਥੇ ਹਜ਼ੂਰ ਨੇ ਕਿਹਾ ਕੁਠਾਲੀ ਵਿੱਚ ਪਿਆ ਸੋਨਾ ਵਿੱਚ ਮੈਲੇ, ਥੱਲੇ ਅੱਗ ਬਾਲ ਦਿੱਤੀ ਏ ਤੇ ਜਦੋਂ ਕੁਠਾਲੀ ਵਿੱਚ ਸੋਨਾ ਤਪਦਾ ਹੈ ਉਦੋਂ ਉਹਦੇ ਵਿੱਚੋਂ ਆਵਾਜ਼ ਵੀ ਆਉਂਦੀ ਏ, ਤਿੜਕਦਾ ਵੀ ਏ ਤੇ ਸੱਚ ਜਾਣਿਓ ਉਦੋਂ ਉਹ ਕੁਠਾਲੀ ਵਿੱਚ ਘੁੰਮਦਾ, ਚਾਰ ਚੁਫੇਰੇ ਭੱਜਦਾ। ਇਹ ਦੇਖੋ ਸਭ ਤੋਂ ਵੱਡੀ ਸਮੱਸਿਆ ਹੈ, ਜਦੋਂ ਅਸੀਂ ਬਾਣੀ ਪੜਨ ਲੱਗਨੇ ਆ ਨਾ ਉਦੋਂ ਇੰਨੇ ਗੰਦੇ ਫੁਰਨੇ, ਇੰਨੇ ਮਲੀਨ ਫੁਰਨੇ ਆਉਂਦੇ ਨੇ, ਇਹ ਕਿਉਂ ਆਉਂਦੇ ਨੇ? ਮੈਂ ਇੱਕ ਮਹਾਂਪੁਰਸ਼ਾਂ ਦੇ ਕੋਲ ਬੈਠਿਆ ਇਹ ਸਵਾਲ ਉਹਨਾਂ ਨੂੰ ਕੀਤਾ, ਉਹਨਾਂ ਨੇ ਪਹਿਲੀ ਗੱਲ ਹੀ ਮੈਨੂੰ ਤੇ ਚੁੱਪ ਕਰਾ ਦਿੱਤਾ। ਕਹਿਣ ਲੱਗੇ ਅੰਮ੍ਰਿਤ ਛਕਿਆ? ਮੈਂ ਕਿਹਾ ਛਕਿਆ, ਹਕੀਕਤ ਤੇ ਮੈਂ ਵੈਸੇ ਆਪਣੇ ਤਜਰਬੇ ਸਾਂਝੇ ਨਹੀਂ ਕਰਦਾ। ਕਹਿਣ ਲੱਗੇ ਜਦੋਂ ਮਨ ਅੰਮ੍ਰਿਤ ਛਕੀਦਾ ਨਾ ਉਦੋਂ ਮਨ ਗੁਰੂ ਨੂੰ ਬੈ ਕਰਦੀ ਦੇ, ਤੇ ਜਿਹਨੂੰ ਬੈ ਕਰਦੀ ਫਿਰ ਉਹਦੀ ਮਰਜ਼ੀ, ਉਹਨੇ ਵਿੱਚ ਬੀਜ ਕੀ ਪਾਣਾ। ਕਹਿਣ ਲੱਗੇ ਜਦੋਂ ਧਰਤੀ ਗੁਰੂ ਨੂੰ ਬੈ ਕਰ ਦਿੱਤੀ ਏ ਫਿਰ ਗੁਰੂ ਸ਼ਬਦ ਦਾ ਬੀਜ ਪਾਏਗਾ, ਤੂੰ ਬੈ ਕਰਕੇ ਵਿਕਾਰਾਂ ਦਾ ਬੀਜ ਕਿਉਂ ਪਾਉਣਾ ਪਿਆ? ਕਹਿਣ ਲੱਗੇ ਤੂੰ ਬੀਜ ਪਾਣਾ ਬੰਦ ਕਰ, ਹੁਣ ਆਪਣੇ ਆਪ ਨੂੰ ਤੂੰ ਰੋਕ, ਬਾਕੀ ਕਰਮ ਸਤਿਗੁਰੂ ਦਾ ਜਿਹੜੀ ਤੈਨੂੰ ਉਹਨਾਂ ਨੇ ਰਹਿਮਤ ਦਿੱਤੀ ਏ। ਜਦੋਂ ਸ਼ਬਦ ਦਾ ਅਭਿਆਸ ਕਰਨੇ ਆ ਉਦੋਂ ਅੰਦਰੋਂ ਮੈਲ ਨਿਕਲਦੀ ਏ, ਕੱਪੜਾ ਉਸ ਤਰ੍ਹਾਂ ਚੁੱਕੀ ਫਿਰੀਏ ਹੱਥ ਨਾਲ ਮਲੀ ਜਾਓ ਕੋਈ ਨੀ ਜੇ ਮੈਲ ਨਿਕਲਣੀ, ਜਦੋਂ ਸਾਬਣ ਦਾ ਰਗੜਾ ਲਾਓਗੇ ਅੰਦਰੋਂ ਮੈਲ ਨਿਕਲੇਗੀ। ਜਦੋਂ ਬਾਣੀ ਪੜ੍ਹਨੇ ਆ ਅਸੀਂ ਕਹਿੰਦੇ ਆ ਫੁਰਨੇ ਉੱਠਦੇ, ਮੈਂ ਕਹਿੰਦਾ ਅਸਲ ਵਿੱਚ ਬਾਬੇ ਦੇ ਸ਼ਬਦ ਦਾ ਲੱਗਾ ਸਾਬਣ, ਮੈਲ ਨਿਕਲੀ ਏ, ਮੈਲ ਵੇਖ ਕੇ ਭੱਜ ਨਾ ਜਾਈ, ਸਾਬਣ ਉਗਲੀ ਹੁਣ ਪਾ ਕੇ ਸੰਗਤ ਦਾ ਪਾਣੀ ਇਹਨੂੰ ਧੋ ਦੇ, ਜਿੰਨਾ ਰਗੜੇਗਾ ਉਨੀ ਮੈਲ ਨਿਕਲੇਗੀ ਤੇ ਇੱਕ ਦਿਨ ਐਸਾ ਆਵੇਗਾ ਕਿ ਸਾਰਾ ਬਿਲਕੁਲ ਸਵੱਛ ਹੋ ਜਾਏਗਾ। ਸਿਮਰਨ ਕਰਦਿਆਂ ਵਿਕਾਰ ਉੱਠਣੇ ਦਾ ਮਤਲਬ ਅੰਦਰੋਂ ਮਲੀਨਤਾ ਪਸਾਫ ਹੋਣ ਲੱਗੀ ਏ, ਅਸੀਂ ਡਰ ਜਾਂਦੇ ਹਾਂ। ਹੁਣ ਜੇ ਸਵਾਣੀ ਕੱਪੜੇ ਦੀ ਮੈਲ ਨਿਕਲਦਿਆਂ ਦੇਖ ਕੇ ਕੱਪੜਾ ਛੱਡ ਕੇ ਭੱਜਿਆ, ਖਾਏ ਇਹਦੇ ਵਿੱਚੋਂ ਤੇ ਕਾਲਾ ਜਿਹਾ ਰੰਗ ਨਿਕਲਦਾ ਨਹੀਂ, ਇਹਨੂੰ ਚੰਗੀ ਤਰ੍ਹਾਂ ਮਲ ਕੇ ਤੋਏ ਦੇ ਵਿੱਚ ਨਿਰਮਲਤਾ ਹੀ ਨਿਕਲੇਗੀ, ਹਰ ਮਲੀਨਤਾ ਵਿੱਚ ਨਿਰਮਲਤਾ ਹੀ ਪਈ ਹੋਈ ਹੈ। हर मैले पन विच स्वच्छता पई। साहिब कृपालू जी ने मेहर की, कहन लगे जदो कुठाली विच सोना पाया ओ सेक लगा तिड़किया, मैल सी ते चार चुफेरे घूमे, ते जदो गुरु के सिखो मैल सड़ गई, इको दम आवाज भी बंद हो गई, ते सोना भी टिक गया। ओना पुछया भी हुण क्यों टिक गया, कहन लगे मैला सी तां नहीं सी टिकया, जदो मैल सड़ जाए टिक जांदा है, जदो अंदर दी मैल सड़े मन टिकदा है, मन टिके शब्द कमांदा है, उत्ते मत होवे मत उत्ते गुरु होवे ते सच जानो शब्द नू कमांदे अपने आप नीवा होण लग पैंदा है। ए गल्लां नाल नहीं, हजूर ने कहा जो कनको कुठारी चढ़ियो कबरो होत फिरे, जिवें कुठाली विच पिया सोना कमला होया फिरदा, जब ते शुद्ध भैख है बार है तब ते थान थिरो, जदों दा शुद्ध हो गया उदो टिक गया। मेरे कहन तो मुराब अज तक हुण तक विशा सी के मन टिकदा नहीं, मन विच मलीनता है तां नहीं टिकदा। देखो फिर ए नीवा किवें होवे, नीवा होवेगा दाते दी दात लैके हंकारी ना होवे। हुण हुंदा की है, मन नू नीवा करना होवे, बाबा जी ने बड़ी सोहनी गल कही सी, कहन लगे पुछया सी किसे ने के उच्चे रुतबे किवें मिलन, हस के कहन लगे फुहारे दा पानी जिन्ना नीवा जाए ओना उच्चा उठदा है। जिन्ना मन नीवा होवेगा ओनी उच्ची पदवी मिलेगी, पर मन नीवा नहीं हुंदा। गुरु साहिब ने प्रमाण दिता है, कहन लगे मन झुकदे ने, मन किथे झुकदे ने, तन थोड़े जे झुकदे ने, ओ भी स्वार्थ नू मुख रख के। हजूर ने कहा सिमल रुख सराए रा अत दीर्घ अत मुच, जेड़े निव जांदे ने ओ मिठे हुंदे ने। उथे दो गल्लां ने, जेड़े निव जांदे ने ओ गौरे हुंदे ने। कहन लगे सिमल रुख सराए रा अत दीर्घ अत मुच, ओए जे आवे आस कर जाए निराशे, कित फल फिके फुल बक बके, कम ना आवे पत जिन्हां दे मन उच्चे ने ओ फिके ने, ओना कोल बैठ के कदी भी रस नहीं जे मिलना। ओना ते पंछी भरोसा करके आ जाणगे पर तृप्ति नहीं होवेगी। फल फिके फुल बक बके क्योंकि मन उच्चे ने, मैं प्रमाण मन उच्चे वल लै रहा, फल फिके फुल बक बके कम ना आवे पत, मिठत नीवी नानका मन नीवा, मिठत नीवी नानका गुण चंगियाईया तत। अगला फिर क्लियर कर दिता, कहन लगे सब को निवे आप को, पर को निवे ना कोई, अपनी खौमे ले भी कई बारी निव्या जांदा है। निवण दा संबंध कला निम्रता नाल नहीं, कई बारी अपनी खौमे ले भी, मैं दास हां मैं सेवक हां मैं चरण धूण हां, ते सच जानो जबान ने पर अंदर एटम बंब हुंदे ने, ए नहीं मैं चरण तूड़। साहिब कृपालू जी ने क्या, कहन लगे सब को निवे आप को, पर को निवे न कोए, तार तार आजू तोलिए निवे सो गौरा होए, अपराधी दूना निवे एहो जा माना नीवा करी, अपराधी दूना निवे जो हंता मिर्गाह, शीस नवाए क्या थी है जा हृदय के सुधे जाहे प्यारिया, ए कोई मानदा नीवापन है, की है नीवापन। साहिब कहिंदे ने इस चीज नू मिटा जेड़ी आ गई है जज्जा जाने खौ किच खुआ, ए वे मन दा उच्चापन। बाणी पढ़ दिया आ गया भी मैं बड़ा अभ्यासी हां, मैं बड़ा सोना बोलना, मेरे कीर्तन करना, कहन लगे नहीं ये मन उच्चा हो जाता है। हजूर कह लगे जज्जा जाने खौ किच हुआ, जबान दियो जो नलनी भ्रम सुवा, जो जाने मैं भगत ज्ञानी आ गए ठाकुर, तिल नी मानी क्योंकि मन नीवा नहीं, जो जाने खौ कथनी करता व्यापारी, जो बसदा फिरता दज्जा जाने खौ किच हुआ, बांधियो जो नलनी भ्रम सुवा, जो जाने हो भगत ज्ञानी। इथे दुनिया ने कहा भगत बड़ा ज्ञानी बड़ा, गुरु ग्रंथ साहिब कहिंदे अगलिया कह दिता बुए तो बाहर कढो जानदे नहीं कौन है, क्योंकि मन उच्चा सी। आगे ठाकुर तिल नहीं मानी, जो जाने हो कथनी करता व्यापारी, बसदा ज्यो फिरता मन नीवा किए, साध संग जे खौ मैं मारी मन नीवा, साध संग जे खौ मैं मारी, नानक ताको मिले मुरारी। नीवा मन की है, सुखी बसा मस्कीनिया मन नीवा, सुखी बसा मस्कीनिया आप निवार तले, बड़े बड़े अहंकारिया नानक गर्भ गले, मन उच्चा की है। देखो सुखी बसा मस्कीनिया मन नीवा है, बड़े बड़े अहंकारिया मन उच्चा है, मन उच्चा की है। कहन लगे जिसका अंतर राज अभिमान, सो नरक पाती होवत सुवान, जो जाना मैं जोबन वंत मन उच्चा, सो होवत बिष्टा का जंत, आपस को कर्मवंत कहावे, जन्म मरे बहु जोन परमावे, तन भूम का जो करे गुमान मन उच्चा, तन भूम का जो करे गुमान, सो मूर्ख अंधा अज्ञान, कर कृपा मन नीवा, कर कृपा जिसका हृदय गरीबी बसावे, एवे मन नीवा, कर कृपा जिस कह हिरदय गरीबी बसावे नानक इहां मुकत आगे सुख पावे। मन दा उच्चापन ते मन दा नीवापन की है। बाबा फरीद ने कहा जे साईं नूं पाणी फरीदा बचन पढ़ने मन मैदान कर टोए टिब्बे लाहे अगे मूल ना आवई दोजक संधी पाए। जे उच्चा रहो ते गुरु दी दात टिकनी नहीं चुकन वालियां विच टिकदी है। ते जेड़े चुके दाते ने लियाकत बड़ी उन्हां नूं दित्ती मन बड़ा नीवा सी। सिखां दे मन नीवे नहीं। मैं एक नहीं अनेकां उदाहरणां दे सकने आ कि बाबे भाई मरदाने दा मन नीवा मत उची नहीं। जिदन गुरु साहब गुरु नानक साहब कहिंदे ने मरदानिया कि मैं चाहना कि तेनू कबर विच दफना के लोग तेरी कबर नू पूजन। नीवे मन वाला कहिंदा कृपा करी अपने चरणा विच रखी तेरे तो बिना मेनू होर कोई थां नहीं। बस एक मेर कर मेनू चमड़े दी कबर विचो कड के अपनी गोद विच थां दे दे। मन किन्ना नीवा है कदी तको मन किन्ना नीवा है। जे भाई लैने नू अमाई देंदे ने लैने आ रात किन्नी लंघी है दावा कोई नहीं। कहन लगे जिन्नी को कड्डी तेरी रजा भी जिन्नी लंघेगी तेरे भाणे विच कड्डन वाला ते तू एवे मन नीवा ते मत उची। कई बारी मत माड़ी होवे ते बंदा सेवा भी नहीं जका सकदा। मत थोड़ी सेव गवाई है थोड़ी मत सेवा भी बर्बाद कर देंदी। कदी तको किन्ना को मन नीवा है ते मच उची है। एक नहीं अनेकां उदाहरणां ने भाई मंझ दा मन नीवा नहीं मत किन्नी उची है। मन एना नीवा कहिंदा दाता सारे छड जान पर तू मेनू कदी ए ना कही तू मेरा नहीं ते मत एनी उची है। कहिंदे ने एडी वड्डी सिखां दी प्रीख्या ना लिया जे अपना नहीं कहा कि ये मन नीवा नहीं मत उची नहीं। भाई गुरदास वर्गा महापुरश ओदे ते इन्नी कृपा अखीरले समय कहिंदे ने दाता मेहर करी मेरा नामो निशान ना को लै पर मेरी राख नू जल प्रवाह कर दी ऐसी मन नीवा ते मत उची। भाई नंद लाल दा मन नीवा ते मत उची है। भाई बहलो दा मन नीवा ते मत उची है। गुरु के सिखो इथे झाती मारने मत है को नहीं मन जेड़े ने टिब्बे बने बैठे। कदी अज दे मनुख नू उस वेले दे लीडर दी मत नू तको ते मन नू तको। सारी संगत विच पखा पै चलदा है लोकां दे भाणे जेड़ा घोड़िया दी लिद सिट दा अनपढ़ होना है। एदा मतलब कला ए नहीं पखा चलदा देख के ओदी लियाकत ओदी उची मत नू देख के जदो नवाबी नू ठोकरां पईआं ते इको दम आवाज आई कपूर सिंह पखा चलदा पिया नवाबी एनू दियो। देखे हुण ओदा मन नीवा ते मत उची किन्नी है। जदो नवाबी मिल लगी उन्हें कहा मैं नवाबी नू की करना मैं ता पखे दी सेवा करांगा ते घोड़िया दी लिद सटा दा खरकने करांगा। उन्हें कहा नहीं तुहानू नवाबी लैनी पैणी है। गुरु के सिखो एदा वड्डा मन नीवा ते मत उची कित्थों मिलेगी। उस नवाबी दी खिलत नू पकड़ के जेड़े पंज गुरु के लाल सन पंज प्यारे बकायदा उन्हां दे चरणां दे जोड़िया नाल उस दस्तार नू लैके जोड़े झाड़े ऐसी मेर करियो किते ए खिलत ए नवाबी दी पग बन के मन ना उच्चा हो जाए। कहन लगे एक ता ए नहीं कल नू नवाबी चले जाए ते मैनू कह दियो कपूर सिंह मरदे दम तक मैं नवाब ही रहना जे तुहाडा। देखो एक मैं नवाब शब्द जेड़ा है तुसी मैनू देन लगे हो मैं संगत दा दिता शब्द लैणा ना कि मैं हकूमत दा दिता। दूजी गल कहन लगे नवाबी जरूर करांगा पर मन नीवा रखण वास्ते मैनू घोड़िया दे लिद दी सेवा ना खोया जे। मत उची रखण वास्ते मैनू ए ना कहो कि कल नू संगत विच पखा नहीं चलना। ए सी जिन्हां दे मन नीवे सन ते मत बड़ी उची सी। साहिब कृपालू जी ने यही बचन कीते ने कहन लगे प्यारिया गुरु कलगीधर जी नू पुछिया तुहाडा सब तो प्यारा सिख कौन है। उन्हां दो तुकां विच गुर प्रताप सूरज विच कहा कहन लगे मन ते के मुख ते सदा लिव नाम लगावे। ए सिख दा मन नीवा ते मत उची किवें में कहन लगे मन ते के मुख ते सदा लिव नाम लगावे। हाथन स्यों कर टैल को सिख संत रजावे। सो मम प्यारो अधिक है बस रहूं सुदीवा करनी उची नित करे राख है मन नीवा। ओदी आचरण उच्चा होवे मन जेड़ा ओ अत दा नीवा होवे। हंकारी मन मनमुख हुंदा है नीवा मन गुरमुख हुंदा है। नीवा मन जेड़ा है वैगुरु नीवा मन गुरमुख है। नीवा मन परमार्थ कमांदा है ते उच्चा मन पदार्थ कमांदा है। नीवा मन सब तो अपने आप नू माड़ा समझदा है उच्चा मन सारी दुनिया नू माड़ा समझदा है। कहन लगे दाता तुसी कृपा करो ਕਿ ਸਿੱਖਾਂ ਦੇ ਮਨ ਨੀਵੇਂ ਹੋ ਜਾਣ ਤੇ ਇਹਨਾਂ ਦੀ ਮੱਤ ਉੱਚੀ ਹੋ ਜਾਏ, ਕਿਉਂਕਿ ਨੀਵੇਂ ਮਨਾਂ ਵਿੱਚ ਗੁਰੂ ਕੀ ਕਿਰਪਾ ਠਹਿਰਦੀ ਏ। ਤੇ ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹੇ ਸਨ ਕਿ ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਤਨ ਜੋਬਣ ਆਗਾ, ਖਾਲੀ ਚੱਲੇ ਧਨੀ ਸਿਓ ਟਿੱਬੇ ਜਿਉ ਮੀਆਂ। ਕਿ ਜਿਵੇਂ ਮੀਂਹ ਪੈ ਜਾਏ, ਟਿੱਬੇ ਤੇ ਸਭ ਤੋਂ ਵੱਧ ਮੀਂਹ ਪੈਂਦਾ, ਪਰ ਹੈਰਾਨਗੀ ਦੀ ਗੱਲ ਰਹਿੰਦਾ ਸੁੱਕੇ ਦਾ ਸੁੱਕਾ, ਨੀਵੀਆਂ ਥਾਵਾਂ ਪਾਣੀ ਨਾਲ ਭਰੀਆਂ ਜਾਂਦੀਆਂ ਨੇ। ਸਿੱਖਾਂ, ਜੇ ਨੀਵੀਂ ਥਾਂ ਤੇ ਪਾਣੀ ਟਿਕ ਜਾਂਦਾ ਤੇ ਨੀਵੀਆਂ ਥਾਵਾਂ ਵਿੱਚ ਗੁਰੂ ਕੀ ਮੱਤ ਟਿਕ ਜਾਂਦੀ ਹੈ। ਨਿਮਰਤਾ ਵਿੱਚ ਗੁਰੂ ਕਾ ਨਾਮ, ਗੁਰੂ ਕਾ ਸ਼ਬਦ ਟਿਕਦਾ ਹੈ। ਕੱਲ ਨੂੰ ਇਸ ਤੋਂ ਅੱਗੇ ਚੱਲਾਂਗੇ ਕਿ ਮੱਤ ਉੱਚੀ ਕੀ ਹੈ। ਉੱਚੀ ਗੱਲ ਕਰਨੀ ਉੱਚੀ ਮੱਤ ਨਹੀਂ ਗੁਰਮੁਖੋ, ਉੱਚੀ ਗੱਲ ਕਰਨੀ ਉੱਚੀ ਮੱਤ ਨਹੀਂ। ਇਸੇ ਵਿਸ਼ੇ ਨੂੰ ਮਨ ਨੀਵਾਂ, ਮੱਤ ਉੱਚੀ, ਮੱਤ ਪਤ ਦਾ ਰਾਖਾ ਆਪ ਵਾਹਿਗੁਰੂ। ਇੱਥੇ ਕੱਲ ਦੁਪਹਿਰ ਦੇ ਦੀਵਾਨ ਵੀ ਜੋ ਗੁਰਮੁਖ ਅਨਾਊਂਸ ਕਰਕੇ ਗਏ ਨੇ 11:30 ਤੋਂ 12:30, ਉਸ ਤੋਂ ਬਾਅਦ 1 ਵਜੇ ਦੇ ਕਰੀਬ ਫ੍ਰੀ ਮਾਊਂਟ ਜਾ ਕੇ ਵਾਚਾਂਗੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਸ ਦੀ, ਕਿਉਂਕਿ ਚਾਹਨਾ ਕਿ ਅਗਲੇ ਹਫ਼ਤੇ ਤੱਕ ਇਹਦੀ ਸੰਪੂਰਨਤਾ ਹੋ ਸਕੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।